ਪਿਤਾ ਜੀ, ਇੱਕ ਸਵਾਲ ਆ ਗੁਰਬਾਣੀ ਦੀ ਤੁੱਕ ਆ। ਜੇ ਬਾਹਰੋਂ ਪੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਏ, ਤੇ ਮੇਰਾ ਸਵਾਲ ਆ ਇਹਦਾ ਮਤਲਬ ਕੀ ਆ ਗੁਰਬਾਣੀ ਨਾਲ ਬੋਲਦੇ?
ਮਤਲਬ ਇਹ ਪੁੱਤਰ, ਜਿਹੜੀ ਤੁੱਕ ਹੈ ਇਹ ਮਹੱਲੇ ਚੌਥੀ ਦੀ ਤੁੱਕ ਹੈ, ਗੁਰੂ ਰਾਮਦਾਸ ਸਾਹਿਬ ਦੀ ਛੱਕਾ ਹੈ, ਆਸਾ ਮਹੱਲਾ ਚੌਥਾ, ਔਰ ਉਹਦੀ ਤੁਸੀਂ ਲਾਈਨ ਕਲੀਅਰ ਕਰਨਾ ਚਾਹੁੰਦੇ ਹੈ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਭਾਣੇ, ਇਸ ਤੁੱਕ ਦਾ ਪਹਿਲਾਂ ਜਿੱਥੋਂ ਇਹ ਤੁੱਕ ਆਉਂਦੀ ਹੈ, ਅਸੀਂ ਉਹ ਇੱਕ ਛੱਕਾ ਹੈ ਬਾਣੀ ਮਹਾਰਾਜ ਨੇ ਜਿੱਦਾਂ ਲਿਖਿਆ ਉਹ ਮੈਂ ਪਹਿਲਾਂ ਪੜ੍ਹ ਕੇ ਤੈਨੂੰ ਦੱਸ ਦਿੰਦਾ। ਉਹਦੇ ਵਿੱਚ ਇਹ ਤੁੱਕ ਆਉਂਦੀ ਹੈ, ਆਸਾ ਮਹੱਲਾ ਚੌਥਾ, ਜਿਨ ਅੰਤਰੇ ਹਰੇ ਹਰੇ ਪ੍ਰੀਤੇ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ, ਹਰ ਮਾਣ ਨਵਾਣੇ, ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਇਹ ਪੂਰਾ ਛੱਕਾ ਹੈ, ਔਰ ਇਹਦਾ ਅਸੀਂ ਜਿਹਦੇ ਵਿੱਚ ਤੁਸੀਂ ਲਾਈਨ ਬੋਲੀ ਹੈ, ਜਿਹਨੂੰ ਧਿਆਨ ਨਾਲ ਇੱਕ ਵਾਰੀ ਫਿਰ ਪੜ੍ਹ ਕੇ ਮੈਂ ਦੱਸਦਾ, ਕਾਫੀ ਪਹਿਲਾਂ ਹੀ ਸਿੱਧਾ ਮਤਲਬ ਇਹਦਾ ਆ ਜਾਏਗਾ। ਇਹ ਉਹਨਾਂ ਲਈ ਛੱਕਾ ਹੈ ਜਿਹਨਾਂ ਦੇ ਅੰਦਰ ਹਰ ਹਰ ਜਪ ਜਪ ਕੇ ਅਤੇ ਪ੍ਰੀਤ ਆ ਗਏ, ਉਹ ਜਨ ਸੁਗੜ ਸਿਆਣੇ। ਉਹ ਜਿਹੜੇ ਸੁਗੜ ਸਿਆਣੇ ਲੋਕ ਨੇ, ਉਹ ਇੱਕ ਤਾਂ ਬਹੁਤੇ ਸਾਰੇ ਆ ਸੰਤ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਬਹੁਤ ਸਾਰੇ ਜਿਹੜੇ ਸਿੱਖ ਨਾਮ ਜਪਣ ਵਾਲੇ ਹੈ ਜਿਨ੍ਹਾਂ ਦੀ ਅੰਦਰ ਚੜ੍ਹਾਈ ਹੈ, ਔਰ ਉਹਨਾਂ ਲਈ ਇਹ ਲਾਈਨ ਹੈ। ਕਿਉਂਕਿ ਪਹਿਲਾਂ ਜਿਹੜੀ ਲਾਈਨ ਹੈ, ਪਹਿਲਾਂ ਥੋੜ੍ਹੀ ਜਿਹੀ ਬੜੀ ਜ਼ਰੂਰੀ ਤੁੱਕ ਹੈ। ਤੁਸੀਂ ਸਵਾਲ ਬਹੁਤ ਸੋਹਣਾ ਪੁੱਛਿਆ, ਲੇਕਿਨ ਇਹਦੇ ਨਾਲ ਕਈ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇੱਕ ਵਾਰੀ ਫਿਰ ਇਹ ਛੱਕਾ ਪੜ੍ਹ ਲਈਏ, ਆਸਾ ਮਹੱਲਾ ਚੌਥਾ, ਜਿਨ ਅੰਤਰੇ ਹਰ ਹਰ ਪ੍ਰੀਤੇ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ, ਹਰ ਮਾਣ ਨਮਾਣੇ, ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੀ ਕਿ ਅੰਦਰ ਚੜ੍ਹਾਈ ਹੋ ਚੁੱਕੀ ਹੈ, ਲੇਕਿਨ ਉਹ ਇੰਨੇ ਸੁਗੜ ਅਤੇ ਸਿਆਣੇ ਹੋ ਗਏ ਨੇ ਅੰਦਰ ਨਾਮ ਦੀ ਕਲਾ ਦੇ ਨਾਲ, ਹਰ ਹਰ ਜਪ ਜਪ ਕੇ ਉਹਨਾਂ ਦੀ ਅੰਦਰ ਪ੍ਰੀਤ ਔਰ ਅੰਦਰ ਚੜ੍ਹਾਈ ਆ ਗਈ ਹੈ। ਉਹਨਾਂ ਦੇ ਅੰਦਰ ਜਿਹੜੀ ਇਹ ਚੀਜ਼ ਹੈ, ਉਹ ਜੇ ਬਾਹਰੋਂ ਉਹਨਾਂ ਨੂੰ ਦੁਨੀਆਂ ਨਾਲ ਬੋਲਣਾ ਵੀ ਪੈ ਜਾਏ, ਬੋਲਣਾ ਤਾਂ ਹੈ ਜਿਨ ਚਿਕਰ ਅਸੀਂ ਦੁਨੀਆਂ 'ਚ ਰਹਿਣਾ ਉੱਧਰ ਆਦਰ, ਲੇਕਿਨ ਜੇ ਬਾਹਰੋਂ ਭੁੱਲ ਚੁੱਕ ਨਹੀਂ ਹੈ, ਇਹਦੀਆਂ ਸਿਆਰੀਆਂ ਹੀ ਦੋਨਾਂ ਦੀਆਂ ਖੋਣੀਆਂ, ਵੀ ਭੁੱਲ ਚੁੱਕ ਹੁੰਦਾ ਗਲਤੀ ਕਰਕੇ ਬੋਲਣਾ, ਕੋਈ ਹੋਰ ਚੀਜ਼ ਬੋਲਣੀ ਉਹ ਨਾ ਗਲਤ ਬੋਲਣਾ, ਉਹ ਇਹ ਹੈ ਜੇ ਭੁੱਲੇ ਚੁੱਕੇ ਕਿਤੇ ਉਹਨਾਂ ਨੂੰ ਅੱਬਲ ਤਾਂ ਉਹ ਬੋਲਦੇ ਇਹਨੂੰ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਉਹ ਘੱਟ ਬੋਲਣਾ ਚਾਹੁੰਦੇ ਹੁੰਦੇ ਕਿਉਂਕਿ ਅੰਦਰ ਉਹਨਾਂ ਦਾ ਨਾਮ ਚੱਲ ਰਿਹਾ ਹੁੰਦਾ ਅਤੇ ਉਹ ਬਾਹਰ ਦੁਨਿਆਵੀ ਗੱਲ ਘੱਟ ਕਰਦੇ ਨੇ। ਇਸ ਕਰਕੇ ਇਹ ਉਹਨਾਂ ਲਈ ਛੱਕਾ ਹੈ, ਅਤੇ ਜੇ ਕਿਤੇ ਉਹਨਾਂ ਨੂੰ ਬੋਲਣਾ ਵੀ ਪੈ ਜਾਏ ਤਾਂ ਉਹ ਖਰਾ ਹੀ ਬੋਲਦੇ, ਮਿੱਠਾ ਬੋਲਦੇ, ਕਿਸੇ ਨੂੰ ਗੁੱਸੇ ਨਹੀਂ ਹੁੰਦੇ ਕਿਸੇ ਨੂੰ, ਉਹਨਾਂ ਦੇ ਸ਼ਬਦ ਜਿਹੜੇ ਬਾਹਰੋਂ ਨਿਕਲਦੇ ਆ, ਜੇ ਉਹਨਾਂ ਨੂੰ ਬੋਲਣਾ ਵੀ ਪੈ ਜਾਏ ਤਾਂ ਉਹ ਆਪਣੇ ਉਹਦੇ ਭਾਣੇ ਦੇ ਵਿੱਚ ਖਰਾ ਹੀ ਬੋਲਣਗੇ। ਅਸੀਂ ਜ਼ਿਆਦਾ ਜੋ ਕਿ ਬਾਬਾ ਨਾਨਕ ਵੀ ਇਹ ਕਹਿੰਦਾ ਵੀ ਜੋ ਜਿਹੜਾ ਬੋਲਣਾ ਭਗਤ ਲਈ ਹੈ ਉਹਦਾ ਨਾਮ ਖੁੰਝ ਜਾਂਦਾ ਅੰਦਰੋਂ। ਇਸ ਕਰਕੇ ਜੇ ਉਹ ਭੁੱਲੇ ਚੁੱਕੇ ਬੋਲਦੇ ਵੀ ਕਿਤੇ ਹੈ ਤਾਂ ਉਹ ਵੀ ਖਰਾ ਹੀ ਬੋਲਣਗੇ, ਕਿਉਂਕਿ ਦੁਨੀਆਂ ਦੇ ਵਿੱਚ ਰਹਿਣਾ ਸਾਨੂੰ ਬੋਲਣਾ ਵੀ ਪੈਂਦਾ, ਉੱਧਰ ਉੱਧਰ ਸਾਰੇ ਕੰਮ ਕਰਕੇ ਸਾਰਾ ਬੋਲਣਾ, ਬੋਲਣਾ ਮਨਾ ਨਹੀਂ ਹੈ, ਅਸੀਂ ਮੌਨ ਵਰਤ ਨਹੀਂ ਧਾਰਨਾ ਵੀ ਬੋਲਣਾ ਹੀ ਨਹੀਂ, ਮੂੰਹ ਸਾਡਾ ਮਾਰਗ ਹੈ ਵੀ ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੋ ਜੈਸੇ ਜਲ ਮੇਂ ਕੌਲਾ। ਅਸਲ 'ਚ ਮੈਂ ਕੀ ਹਾਂ ਜੋ ਇਹ ਛੱਕਾ ਕਹਿੰਦਾ ਹੈ, ਗੁਰੂ ਅਰਜਨ ਪਾਤਸ਼ਾਹ ਦੀ ਆਪਣੀ ਉਹਨਾਂ ਦੀ ਇਸ ਤਰ੍ਹਾਂ ਲੱਗਦੀ ਜਿੱਦਾਂ ਉਹਨਾਂ ਦੇ ਆਪਣਾ ਜੀਵਨ ਇੱਦਾਂ ਦਾ ਸੀ। ਕਹਿੰਦਾ ਜੇ ਸਾਚ ਨਾਮੇ, ਇੱਥੋਂ ਸ਼ਬਦ ਸ਼ੁਰੂ ਕਰਦੇ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇਂ ਕੌਲਾ। ਅਤੇ ਉਹ ਐਸੇ ਲੋਕ ਹੁੰਦੇ ਨੇ ਜਿਹੜੇ ਕਿ ਘੱਟ ਬੋਲਣਾ ਚਾਹੁੰਦੇ ਆ, ਉਹਨਾਂ ਨੂੰ ਕੋਈ ਬੁਲਾਵੇ ਵੀ ਅਤੇ ਉਹ ਡਿਸਟਰਬ ਜੇ ਅੰਦਰੋਂ ਹੋ ਜਾਂਦੇ। ਇਸ ਕਰਕੇ ਉਹ ਦੁਨਿਆਵੀ, ਕਿਉਂਕਿ ਧੁੱਕ ਆਉਂਦੀ ਹੈ ਭਗਤਾਂ ਅਤੇ ਸੰਸਾਰੀਆਂ, ਜੋੜ ਕਦੇ ਨਾ ਆਇਆ ਜੇ ਬੋਲਣਗੇ ਵੀ। ਅਤੇ ਇਸੇ ਕਰਕੇ ਕਬੀਰ ਸਾਹਿਬ ਵੀ ਕਹਿੰਦੇ ਹੈ ਵੀ ਕਬੀਰ ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਇਆ ਸੋ ਕਬੂ ਨਾ ਡੋਲੇ। ਭਾਂਡਾ ਭਰਿਆ ਹੋਵੇ ਗੜਵੀ ਪਾਣੀ ਦੀ, ਉਹਦੇ ਡੋਲੇਗੀ, ਜੇ ਵਿੱਚ ਥੋੜ੍ਹਾ ਜਿਹਾ ਪਾਣੀ ਹੋਏਗਾ ਤਾਂ ਉਹ ਛਲਕੇਗਾ ਸਾਰਾ ਭਗਤਾਂ ਦਾ ਜਿਹੜਾ ਮਾਰਗਾ। ਕਹੋ ਕਬੀਰ ਛੂਛਾ ਘੱਟ ਬੋਲੇ ਅਤੇ ਭਰਿਆ ਹੋਇਆ ਸੋ ਕਬੂ ਨਾ ਡੋਲੇ। ਅਤੇ ਸਾਚ ਨਾਮੇ ਅੰਦਰ ਨਾਮ ਨਾਲ ਲੱਗੇ ਹੁੰਦੇ ਹੈ, ਲੇਕਿਨ ਉਹਨਾਂ ਨੂੰ ਜੇ ਬੋਲਣਾ ਪੈ ਜਾਏ ਤਾਂ ਉਹ ਚੰਗਾ ਮਿੱਠਾ ਹੀ ਬੋਲਦੇ ਆ ਜਾਂ ਘੱਟ ਬੋਲਦੇ ਆ। ਇਸ ਮਤਲਬ ਇਹ ਹੈ ਵੀ ਜੇ ਉਹਨਾਂ ਨੂੰ ਬੋਲਣਾ ਪੈ ਵੀ ਜਾਵੇ ਤਾਂ ਅੰਦਰੋਂ ਜੁੜੇ ਹੁੰਦੇ ਹੈ। ਜਿਨ ਅੰਤਰੇ ਹਰ ਹਰ ਪ੍ਰੀਤ ਹੈ, ਜਪਣ ਦੀ ਹਰ ਹਰ ਪ੍ਰੀਤੇ ਹੈ, ਉਹ ਜਨ ਬੜੇ ਸੁਗੜ ਅਤੇ ਸਿਆਣੇ ਨੇ, ਬੜੇ ਡੂੰਘੇ ਔਰ ਸੀਰੀਅਸ ਨੇ, ਉਹ ਉਹਨਾਂ ਲਈ ਇਹ ਛੱਕਾ ਹੈ। ਅਤੇ ਜੇ ਉਹਨਾਂ ਨੂੰ ਬੋਲਣਾ ਵੀ ਪੈ ਜਾਏ, ਭੁੱਲੇ ਚੁੱਕੇ ਬੋਲਦੇ ਵੀ ਹੈ ਤਾਂ ਉਹ ਖਰਾ ਹੀ ਬੋਲਣਗੇ। ਅਸਲ ਇਹਦਾ ਡੂੰਘਾ ਭਾਵ ਹੈ ਵੀ ਜੇ ਬੋਲੀਏ, ਜੋ ਕੁਛ ਬੋਲੀਏ, ਬਾਬਾ ਨਾਨਕ ਕਹਿੰਦਾ ਹੁਣ, ਜੋ ਕੁਛ ਬੋਲੀਏ ਸਭ ਖਤੋ ਖਤਾ, ਖਤੋ ਹੈ ਗਲਤੀ, ਖਤਾ ਪਰਸ਼ੀਅਨ ਦਾ ਲਫਜ਼ ਹੈ। ਬਾਬਾ ਨਾਨਕ ਕਹਿੰਦੇ ਜਿਹੜਾ ਵੀ ਮੂੰਹੋਂ ਭਗਤ ਬੋਲਦਾ ਹੈ ਉਹ ਨਾਮ ਹੀ ਬੋਲਦਾ ਹੈ, ਕਿਤੇ ਜੇ ਬੋਲਣਾ ਪੈ ਵੀ ਜਾਵੇ ਤਾਂ ਉਹ ਖਰਾ ਹੀ ਬੋਲਣਗੇ। ਖਰਾ ਦਾ ਮਤਲਬ ਹੈ ਘੱਟ ਬੋਲਣਗੇ ਖਰਾ, ਕਿਉਂਕਿ ਭਗਤ ਦੀ ਕਮਾਈ ਜ਼ਾਇਆ ਹੁੰਦੀ ਹੈ ਜ਼ਿਆਦਾ ਬੋਲਣ ਨਾਲ ਜਾਂ ਸਾਰੀ ਚੀਜ਼ ਨਾਲ। ਤੋ ਜੋ ਕੁਛ ਬੋਲੀਏ ਸਭ ਖਤੋ ਖਤਾ, ਮਨ ਕੀ ਮਤ, ਮਤਾਂ ਗੱਲ ਮਤ, ਅਸੀਂ ਜੋ ਬੋਲਾਂਗੇ ਉਹ ਪਹਿਲਾਂ ਮਨ 'ਚ ਆਊਗਾ ਵਿਚਾਰ, ਉਹ ਮੂੰਹ ਦੇ ਵਿੱਚ ਚੜ ਜਾਏਗਾ। ਇਸ ਕਰਕੇ ਬੋਲਦੇ ਹਾਂ ਜੋ ਕੁਛ ਬੋਲੀਏ ਸਭ ਖਤੋ ਖਤਾ, ਜਿੰਨੀ ਵੀ ਗਲਤੀ ਅਸੀਂ ਬੋਲਦੇ ਹਾਂ ਉਹ ਨਾਮ ਤੋਂ ਬਗੈਰ ਜੋ ਬੋਲਣਾ ਥਾਂ ਹੀ ਨਹੀਂ ਪੈਣਾ। ਇਸ ਕਰਕੇ ਬਾਬਾ ਨਾਨਕ ਕਹਿੰਦਾ ਜੋ ਕੁਛ ਬੋਲੀਏ ਸਭ ਖਤੋ ਖਤਾ, ਮਨ ਕੀ ਮਤ, ਮਤਾਂ ਗੱਲ ਮਤਾ। ਅਤੇ ਉਹ ਮਤਲਬ ਜਿਹੜੀ ਬੋਲਣਾ ਹੈ ਥਾਂ ਉਹ ਪੈਂਦਾ ਜੋ ਨਾਮ ਦਾ ਬੋਲਣਾ, ਜਿਹੜੀ ਪਹਿਲੀ ਸਟੇਜ ਆ ਸਾਡੀ ਬੋਲ ਬੋਲ ਕੇ ਭਗਤੀ ਕਰਨੀ। ਪਰ ਜੇ ਇਹ ਸੁਗੜ ਸਿਆਣੇ ਜਿਹੜੇ ਲੋਕ ਆ ਉਹਨਾਂ ਦੇ ਅੰਦਰ ਚਲੇ ਜਾਂਦਾ ਨਾਮ, ਸਿਮਰਨ ਤੁਰਿਆ ਹੁੰਦਾ ਉਹਨਾਂ ਲਈ ਇਹ ਛੱਕਾ। ਜਿਨ ਅੰਤਰੇ ਹਰ ਹਰ, ਦੋ ਵਾਰੀ ਹਰ ਹਰ ਆ ਗਿਆ, ਰਿਪੀਟ ਕਰ ਕਰਕੇ ਜੋ ਨਾਮ ਜਪਦੇ ਹੈ, ਅਤੇ ਹਰ ਅਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਹੈ, ਅੱਬਲ 'ਚ ਉਹ ਘੱਟ ਬੋਲਣਗੇ, ਪਰ ਜੇ ਬੋਲਦੇ ਵੀ ਹੈ ਤਾਂ ਖਰਾ ਬੋਲਣਗੇ। ਜੋ ਕੁਛ ਬੋਲੀਏ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਆਈ, ਇੱਥੇ ਸੰਤ ਪਲੂਰਲ ਆ ਗਏ ਬਹੁਤੇ ਸਾਰੇ ਗੁਰਸਿੱਖਾਂ ਲਈ ਹੈ, ਜਿਹਨਾਂ ਦੀ ਚੜ੍ਹਾਈ ਅੰਦਰ ਤੱਕ ਅਤੇ ਹੋ ਜਾਂਦੀ ਹੈ, ਅਤੇ ਉਹ ਉਹਨਾਂ ਲਈ ਛੱਕਾ। ਹਰ ਸੰਤਾਂ ਨੂੰ ਹੋਰ ਥਾਂ ਆਈ, ਹਰ ਮਾਣ ਮਾਣੇ, ਉਹਨਾਂ ਦਾ ਸਾਰਾ ਮਾਣ ਤਾਣ ਸਾਰਾ ਕੀ ਆ, ਅਸੀਂ ਦੋ ਤੁੱਕਾਂ ਦਿੰਦੇ ਹਾਂ ਇਹਦੇ 'ਤੇ। ਹਰ ਭਗਤਾਂ ਕਾ ਆਸਰਾ, ਅਨ ਨਾਹੀ ਠਾਉ, ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਉ। ਕਥਾ ਪੁਰਾਤਨ ਇਉਂ ਸੁਣੀ, ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀ ਗਈ, ਜਨ ਲੀਏ ਮਾਣੀ। ਉਹਨਾਂ ਦੀ ਹਾਲਤ ਦੇ ਉੱਤੇ ਮਹਾਰਾਜ ਲਿਖਦੇ ਵੀ ਜਿਹੜੇ ਬੋਲਣਾ ਹੈ ਜਾਂ ਉਹਨਾਂ ਦਾ ਤਾਣ ਕੀ ਆ, ਆਸਰਾ ਕੀ ਆ, ਉਹ ਹੈ ਵੀ ਹਰ ਭਗਤਾਂ ਕਾ ਆਸਰਾ, ਅਨ ਨਾਹੀ ਠਾਉ, ਤਾਣ ਤਾਣ ਕਹਿੰਦੇ ਤੇ ਰੱਬ 'ਤੇ ਤਾਣ, ਦੀਵਾਨ ਹੈ ਕਚਹਿਰੀ, ਕੋਰਟ ਵੱਡੀ ਸੁਪਰੀਮ, ਜਿੱਥੇ ਧਰਮ ਰਾਵ ਦੇ ਅਸੀਂ ਪੇਸ਼ ਹੋਣਾ ਉੱਥੇ, ਉਹਨੂੰ ਦੀਵਾਨ ਕਹਿੰਦੇ ਆ, ਕਿਉਂਕਿ ਬਾਦਸ਼ਾਹ ਦਾ ਬਾਹਰ ਦੀਵਾਨ ਬੜੇ ਬੜੇ ਆਮ ਦੀਵਾਨ ਹੈ, ਖਾਸ ਦੀਵਾਨ ਹੈ, ਆਮ ਐਡਾ ਸੀ ਉੱਥੇ ਵੀ ਮੁਜਰਮਾਂ ਸਾਰੇ, ਅਤੇ ਮਤਲਬ ਸਾਡਾ ਜਿਹੜਾ ਦੀਵਾਨ ਹੈ ਜਿੱਥੇ ਫੈਸਲੇ ਹੋਣੇ ਸਾਡੇ, ਸਾਡੀ ਰੂਹ ਨਾਲ ਹਾਜ਼ਰ ਹੋਣਾ, ਲੇਖਾ ਸਾਡਾ ਲਿਖਿਆ ਜਾਣਾ, ਉਹ ਦੀਵਾਨ ਕਹਿੰਦਾ ਉਹ ਵੀ ਮੇਰਾ ਰੱਬ ਹੀ ਹੈ ਸਭ ਕੁਛ, ਤਾਣ ਦੀਵਾਨ ਪਰਿਵਾਰ ਵੀ ਮੇਰਾ ਸਾਰਾ ਕੁਛ, ਮੇਰਾ ਹੋਰ ਕੋਈ ਪਰਿਵਾਰ ਨਹੀਂ ਆ, ਸਿੱਖ ਖਾ ਸਿੱਖ ਪਰਿਵਾਰ ਨੂੰ ਸਾਰੇ ਨੂੰ ਕਿਹਾ ਜਿਹੜੇ ਨਾਮ ਜਪਣ ਵਾਲੇ ਆ ਸਾਰੇ, ਇਹ ਸਾਰਾ ਮੇਰਾ ਪਰਿਵਾਰ। ਤਾਣ ਦੀਵਾਨ ਪਰਿਵਾਰ ਔਰ ਦੌਲਤ ਵੀ ਮੇਰੀ ਸਾਰੀ ਹੋਈ ਹੈ। ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਂ, ਰੱਬ ਤਾਂ ਬਹੁਤ ਵੱਡੀ ਚੀਜ਼ ਆ, ਉਹਦਾ ਨਾਮ ਹੀ ਮੈਨੂੰ ਸਭ ਕੁਛ ਆ। ਇਸ ਕਰਕੇ ਜਿਨ ਅੰਤਰੇ ਹਰ ਹਰ ਪ੍ਰੀਤ ਆ, ਉਹ ਤਾਂ ਘੱਟ ਬੋਲਦੇ ਨੇ, ਉਹ ਬੜੇ ਜਨ ਸੁਗੜ ਸਿਆਣੇ ਨੇ, ਪਰ ਜੇ ਕਿਤੇ ਉਹਨਾਂ ਨੂੰ ਬੋਲਣਾ ਵੀ ਪੈ ਜਾਏ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਜਿੱਦਾਂ ਐਡੀ ਦੁਨੀਆਂ 'ਚ ਨਿਭਾਈ, ਉਹ ਆਪਣਾ ਦਿੰਦੇ ਆ ਵੀ ਸਾਚ ਨਾਮੇ ਮੇਰਾ ਮਨ ਲਾਗਾ। ਮਨ ਲੱਗਣਾ ਅੰਦਰ ਬਹੁਤ ਵੱਡੀ ਚੀਜ਼ ਆ, ਉਸ ਵੇਲੇ ਸਿਮਰਨ ਵੀ ਅੰਦਰ ਹੋ ਰਿਹਾ, ਜੁੜਿਆ ਪਿਆ ਅੰਦਰੋਂ। ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਮੈਂ ਹਰ ਇੱਕ ਥਾਂ ਜਾਂਦਾ, ਹਰ ਇੱਕ ਨੂੰ ਹੱਸ ਕੇ ਬੋਲਦਾ, ਮੈਨੂੰ ਨਵਾਉਣੀ ਪੈਂਦੀ ਕਿਉਂਕਿ ਮੈਂ ਗ੍ਰਿਸਤੀ ਹਾਂ ਸਾਰਾ। ਹਰ ਮਹਿਫਲ 'ਚ ਜਾਂਦਾ, ਹਰ ਜਮਾਇਤ 'ਚ ਮੈਂ ਜਾਂਦਾ, ਔਰ ਸਾਡਾ ਅਸੂਲ ਹੈ ਬਾਣੀ ਦਾ ਵੀ ਹਰ ਥਾਂ ਜਾਓ, ਲੇਕਿਨ ਉਸ ਜੇ ਬੋਲਦੇ ਹੋ ਤਾਂ ਉਸ ਥਾਂ ਦੀ ਡਿਸਿਪਲਿਨ ਦੇਖੋ ਵੀ ਕਿੱਦਾਂ ਦੀ ਹੈ, ਕਿੱਦਾਂ ਦੇ ਲੋਕ ਆ, ਕਿਸੇ ਦਾ ਦਿਲ ਨਾ ਦੁੱਖ ਜਾਏ, ਤੂੰ ਬੁਲਾਉਣ ਐਸੀ ਬੋਲੀ ਨਾ ਬੋਲੋ। ਅਤੇ ਇਸ ਕਰਕੇ ਜਿਹਨਾਂ ਸਾਚ ਨਾਮੇ ਮੇਰਾ ਮਨ, ਮੇਰੇ ਆਪਣਾ ਆਪਣੀ ਅਵਸਥਾ ਦੱਸ ਰਹੇ ਗੁਰੂ ਅਰਜਨ ਪਾਤਸ਼ਾਹ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਮੈਂ ਵੀ ਨਿਭਾ ਜਿਹਾ ਕਰਦਾ ਲੋਕਾਂ ਨਾਲ, ਪਰ ਅੰਦਰੋਂ ਮੈਂ ਨਾਮ ਨਾਲ ਜੁੜੇ ਹਾਂ। ਸਾਚ ਨਾਮੇ ਮੈਂ ਪਤਾ ਨਹੀਂ ਲੱਗਣ ਦਿੰਦਾ, ਜੇ ਮੈਂ ਐਨ ਸਵਾਦੀਆਂ ਸਾਧਾ ਸੰਤਾਂ ਬੈਠ ਜਾਓ, ਮੈਂ ਕਿਸੇ ਨੂੰ ਬੋਲਦਾ ਨਹੀਂ ਜੀ, ਤੋਂ ਤਾਰਿਆ ਜੀ ਸਾਰਾ, ਕਹਿੰਦੇ ਨਹੀਂ ਮੈਂ ਸਾਰਿਆਂ ਨਾਲ ਮਿਲ ਕੇ ਰਹਿੰਦਾ, ਪਰ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਠਾਠਾ ਬਾਗਾ ਹੁੰਦਾ, ਨਿਭਾਉਣੀ ਪੈਂਦੀ ਹੈ ਗ੍ਰਿਸ ਦੇ ਵਿੱਚ ਸਾਰਿਆਂ ਨੂੰ, ਪਰ ਕਿਸੇ ਦਾ ਦਿਲ ਨਾ ਦੁੱਖ ਜਾਏ, ਐਸੀ ਚੀਜ਼ ਨਾ ਬੋਲੋ। ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਬਾਹਰ ਸੂਤ ਮੈਂ ਮਲੂਮ ਨਹੀਂ ਹੋਣ ਦੇਣਾ ਵੀ ਮੈਂ ਭਗਤੀ ਕਰਦਾ ਜਾਂ ਸਾਰਾ ਵੀ ਮੈਂ ਹਾਂ, ਤੁਹਾਡੀ ਸੁਸਾਇਟੀ ਨਾਲੋਂ ਮੈਂ ਵੱਖਰਾ ਹੋ ਕੇ ਨਹੀਂ ਬਹਿਣਾ, ਸੰਤਾਂ ਜਾਂ ਸਾਰਾ ਕੋਈ ਲਵਾਬ ਪਾ ਕੇ ਮੈਂ ਸਿੱਧਾ ਜਿਹਾ ਆਣ ਸਾਰਿਆਂ 'ਚ ਮਿਲ ਕੇ ਬੈਠਦਾ, ਔਰ ਮੈਂ ਆਪਣੀ ਭਗਤੀ ਬਾਹਰ ਨਹੀਂ ਜ਼ਾਹਰ ਹੋਣ ਦਿੰਦਾ ਵੀ ਮੈਂ ਅੰਦਰੋਂ ਐਡਾ ਵੱਡਾ ਭਗਤ ਹੈ। ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਉਂ ਮੌਲਾ, ਕਹਿੰਦੀ ਖੇੜਿਆ ਰਹਿਣਾ ਮੈਂ, ਕਿਸੇ ਨੇ ਦੱਸਿਆ ਕਿ ਨਹੀਂ ਦੱਸਦਾ। ਜੇ ਸ਼ਾਇਦ ਦੇਸ਼ 'ਚ ਕਹਿੰਦੇ ਵੀ ਸਾਡੀ ਨੌਕਰੀ ਵੀ ਲੱਗੇ, ਸਾਨੂੰ ਇੰਸਟਰਕਸ਼ਨ ਪਹਿਲੀ ਹੁੰਦੀ ਹੈ ਕੋਈ ਚੀਜ਼ ਵਿੱਚ, ਸਮਾਈਲ ਦੇਣੀ ਹਰ ਇੱਕ ਨੂੰ, ਆਹ ਸਮਾਈਲ ਜਿਹੜੇ ਇੱਧਰ ਭਾਵੇਂ ਅੰਦਰੋਂ ਨਹੀਂ ਉਹ ਸਮਾਈਲ ਦਿੰਦੇ, ਲੇਕਿਨ ਉਹਨਾਂ ਨੂੰ ਹਰ ਵੇਲੇ ਕੋਈ ਚੀਜ਼ ਵੇਚਣੀ ਦੁਕਾਨ 'ਤੇ ਸਾਰੇ ਆ, ਆਫਿਸ 'ਚ ਹੈ ਕੰਮ, ਪਹਿਲਾਂ ਸਮਾਈਲ ਦੇਣਗੇ। ਆਹੋ ਹੀ ਮਹਾਰਾਜ ਦਾ ਮਤਲਬ ਹੈ ਵੀ ਸਾਜ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਉਂ ਮੌਲਾ, ਪਰ ਮੈਂ ਕਿਸੇ ਦਾ ਅਸਰ ਕਬੂਲ ਨਹੀਂ ਕਰਦਾ, ਕੋਈ ਕਿਸ ਤਰ੍ਹਾਂ ਦੀ ਆਦਤ ਹੈ ਸਾਰਾ ਲੈ, ਮੈਂ ਹਰ ਇੱਕ ਨੂੰ ਸਮਾਜ ਦਿੰਦਾ। ਔਰ ਉਸ ਤੋਂ ਬਾਅਦ ਉਹਦਾ ਲੇਕਿਨ ਉਹਦਾ ਜੋ ਉਹ ਕਿਸੇ ਦੀ ਮੈਂ ਕੋਈ ਆਦਤ ਗ੍ਰਹਿਣ ਨਹੀਂ ਕਰਦਾ, ਮੈਂ ਆਪਣੇ ਨਾਂ ਮਨ ਲੱਗਾ ਅਤੇ ਸਾਚ ਨਾਮੇ ਮੇਰਾ ਮਨ ਲੱਗਾ। ਇਸ ਸਭ 'ਚ ਬੜੀ ਭਾਰੀ ਚੀਜ਼ ਨਿਕਲਣੀ ਆ ਹੁਣ, ਸਾਚ ਨਾਮੇ ਮੇਰਾ ਮਨ ਲੱਗਾ, ਇਹੋ ਹੀ ਲਾਈਨ ਇਹਦੇ 'ਚ ਹੀ ਹੈ ਵੀ ਜੇ ਉਹਨਾਂ ਨੂੰ ਬੋਲਣਾ ਵੀ ਪੈ ਜਾਏ ਤਾਂ ਉਹ ਮਿੱਠਾ ਹੀ ਬਦਲਦੇ ਆਪਣਾ। ਇਹ ਨਹੀਂ ਕਹਿੰਦੇ ਵੀ ਕਿਸੇ ਸੁਸਾਇਟੀ 'ਚ ਚਲੇ ਗਏ, ਤੁਸੀਂ ਕੀ ਇਹ ਕਰ ਰਹੇ ਹੋ, ਬਾਣੀ 'ਚ ਤਾਂ ਆਹ ਚੀਜ਼ ਮਨਾ ਮੈਂ ਵੀ ਤੁਸੀਂ ਉਸ ਸੁਸਾਇਟੀ 'ਚ ਜਾਂਦੇ ਜਾਓ ਨਾ, ਅਤੇ ਜਾ ਕੇ ਉੱਥੇ ਜੇ ਖਰੂਦ ਪਾਉਣਾ ਆ ਜਾਂ ਸਾਰਾ ਕੁਝ ਕਰੋ, ਸਭ ਤਾਂ ਹੀਨ ਗੱਲਾਂ ਹੈ ਸਾਰੀਆਂ ਵੀ ਜਿਸ ਜਮਾਇਤ 'ਚ ਵੀ ਜਾਣ ਡਏ ਹੋ ਤੁਸੀਂ, ਉਹਦੀ ਡਿਸਿਪਲਿਨ ਗ੍ਰਹਿਣ ਕਰਨੀ ਪੈਂਦੀ ਹੈ। ਅਬਦ ਜਾਓ ਨਾ, ਜੇ ਜਾਓ ਤਾਂ ਉਹਨਾਂ ਦਾ ਦਿਲ ਦੁਖੇਗਾ। ਔਰ ਸਾਡੀ ਬਾਣੀ ਦਾ ਇੱਕ ਸੁਨਹਿਰੀ ਅਸੂਲ ਹੈ, ਹੀਆ ਕਾਹੂ ਨਾ ਦਿਖਾਏ, ਜੇ ਤੂੰ ਭਗਤੀ ਕਰਦਾ ਤਾਂ ਕਿਸੇ ਦਾ ਹਿਰਦਾ ਨਾ ਦੁਖ ਜਾਏ, ਹੀਆ ਕਾਹੂ ਨਾ ਦਿਖਾਇਆ, ਕਿਉਂਕਿ ਉਹਦੇ 'ਚ ਵੀ ਰੱਬ ਹੈ। ਬਹੁਤ ਉੱਚੀਆਂ ਗੱਲਾਂ ਲੈ ਕੇ ਨੇ ਵੀ ਸਾਨੂੰ ਸ਼ਬਦਾਂ 'ਚ ਉਜ਼ਾਰ ਹੁੰਦਾ ਵੀ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਬਾਹਰ ਹੁਣ ਕਿੱਥੇ ਪਾਰਟੀਆਂ 'ਚ ਜਾਣਾ ਪੈਂਦਾ, ਤੁਸੀਂ ਜੇ ਉਹ ਪੈਗ ਪੁੱਗ ਲੈ ਰਹੇ ਹੈ ਤੁਸੀਂ ਆਪਣਾ ਜੂਸ ਲੈ ਲਓ, ਜਾਂ ਉੱਥੇ ਇਸ ਖਰੂਤ ਨਾ ਕਰੋ ਵੀ ਤੁਸੀਂ ਕਿਉਂ ਪੀਂਦੇ ਹੋ, ਇਹ ਬਾਣੀ 'ਚ ਮਨਾ ਮੈਂ ਸਾਰਾ, ਕਿੱਥੇ ਤੱਕ ਨਿਕਲਣਾ, ਕਿੱਧਰ ਨੂੰ ਜਾ ਜਾਓਗੇ। ਲੇਕਿਨ ਇਹ ਵੀ ਜਾਂ ਤਾਂ ਜਾਓ ਨਾ ਉਸ ਜਗ੍ਹਾ 'ਤੇ, ਜਾਂਦੇ ਹੋ ਤਾਂ ਕਿਸੇ ਦਾ ਦਿਲ ਨਾ ਦਿਖਾਓ, ਕਰ ਰਹੇ ਤੁਸੀਂ ਆਪਣਾ ਲੇਖਾ ਉਹਨਾਂ ਨੇ ਦੇਣਾ, ਤੁਸੀਂ ਆਪਣੇ ਆਰਾਮ ਦੇ ਨਾਲ ਜੂਸ ਲੈ ਲਓ, ਔਰ ਸਾਰੀ ਨਿਭਦੀ ਹੈ ਜਿਸ ਤਰ੍ਹਾਂ ਨਿਭਾਉਣੀ ਪੈਂਦੀ ਹੈ। ਤੋ ਬਾਹਰ ਸੂਤ ਸਗਲ ਸਿਉਂ ਮੌਲਾ, ਆ ਸੂਤ ਰਹਿਣਾ ਪੈਂਦਾ ਸੁਸਾਇਟੀ 'ਚ, ਸਗਲ ਸਿਉਂ ਮੌਲਾ ਅਲਿਪਤ ਰਹੂੰ ਜੈਸੇ ਜਲ ਮੇਂ ਕੌਲਾ। ਔਰ ਆਹ ਵੈ ਬਾਹਰ ਸੂ ਸਕ ਮੌਲਾ ਕੀ ਹੈ ਵੀ ਹਮੇਸ਼ਾ ਹਮੇਸ਼ਾ ਮੈਂ ਖੇੜੇ ਮੱਥੇ ਹਰ ਕੇ ਨੂੰ ਗੱਲ ਕਰਦਾ ਤਾਂ ਸਾਰਾ ਬਾਹ ਸਾਚ ਨਾਮੇ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਦ ਸਗਲ ਸਿਓ ਮੌਲਾ ਮੈਂ ਕਿਸੇ ਦਾ ਅਸਰ ਨਹੀਂ ਕਬੂਲ ਕਰਦਾ ਮੈਂ ਨਹੀਂ ਕਿਸੇ ਮੈਂ ਜੋ ਮੇਰੇ ਨਾਮ ਮੈਂ ਅੰਦਰ ਉਹਦੇ ਨਾਲ ਜੁੜੇ ਹਾਂ ਬਾਹਰ ਸੂਦ ਸਗਲ ਸਿਓ ਮੌਲਾ ਲਿਪਤ ਰਹੂੰ ਜੈਸੇ ਜਲ ਮੇ ਕੌਲਾ ਕਮਲ ਫੁੱਲ ਦਾ ਦਿੰਦਾ ਕਮਲ ਫੁੱਲ ਛੱਪੜ 'ਚ ਹੁੰਦਾ ਬੜਾ ਐ ਸੋਹਣਾ ਕਮਲ ਦਾ ਫੁੱਲ ਲੇਕਿਨ ਥੱਲੇ ਚਿੱਕੜ ਹੁੰਦਾ ਉਹਦੀਆਂ ਜੜ੍ਹਾਂ ਚਿੱਕੜ 'ਚ ਹੁੰਦੀਆਂ ਉਹ ਜਿਉਂ ਜਿਉਂ ਪਾਣੀ ਆਉਂਦਾ ਉਹ ਛੱਪੜ 'ਚ ਹੋਰ ਫੁੱਲ ਤਾਂ ਹੋ ਜਾਂਦਾ ਉਹ ਥੱਲੇ ਜਿਹੜਾ ਜੜ੍ਹਾਂ ਆਉਂਦੀਆਂ ਉਹ ਉਹਨੂੰ ਫੁੱਲ ਨੂੰ ਨਹੀਂ ਲਿਬੜਨ ਦਿੰਦਾ ਤਾਂ ਹੋ ਜਾਂਦਾ ਇਸ ਤਰ੍ਹਾਂ ਅਸੀਂ ਮੈਂ ਕਮਲ ਫੁੱਲ ਦੀ ਮਹਾਰਾਜ ਦਿੰਦੇ ਵੀ ਬਾਹਰ ਸੂਤ ਸਗਲ ਸੀ ਉਹ ਮੌਲਾ ਮੈਂ ਫੁੱਲ ਚਿੱਕੜ 'ਤੇ ਨਹੀਂ ਇਹਨਾਂ ਦੀਆਂ ਆਦਤਾਂ 'ਚ ਮੈਂ ਨਹੀਂ ਲਿਬੜਨਾ ਮੈਂ ਆਪਣੇ ਜੋ ਮੈਨੂੰ ਨਾਮ ਵਾਲੀ ਚੀਜ਼ ਹੈ ਮੈਂ ਆਪਣੇ ਅੰਦਰ ਉਹ ਤੋ ਬਾਹਰ ਸੂਤ ਸਗਲ ਸਿਓ ਮੌਲਾ ਲਿਪਤ ਰਹੂੰ ਜੈਸੇ ਜਲ ਮੈਂ ਕੌਲਾ ਸਾਨੂੰ ਉਦਾਹਰਨ ਦੇਖਣਾ ਪੈਣਾ ਜਲ ਬਹੁਤ ਵਾਰੀ ਆਇਆ ਸਿੱਧ ਪੁੱਛਦੇ ਆ ਗੁਰੂ ਬਾਬੇ ਨਾਨਕ ਨੂੰ ਕਹਿੰਦੇ ਤੂੰ ਚੰਗਾ ਜੋਗੀ ਆ ਗਿਆ ਤੇਰੀ ਉਮਰ ਤਾਂ ਛੋਟੀ ਹੈ ਪਰ ਤੇਰੀਆਂ ਗੱਲਾਂ ਬੜੀਆਂ ਸਿਆਣੀਆਂ ਤੂੰ ਪਿੱਛੇ ਨਿਆਣੇ ਵੀ ਛੱਡ ਕੇ ਆਇਆ ਦੋ ਤੂੰ ਗ੍ਰਿਸਤੀ ਵੀ ਹੈ ਅੱਜ ਤਾਂ ਸਭ ਕੁਛ ਤਿਆਗੇ ਆ ਬਾਹਰ ਬੈਠੇ ਹਾਂ ਤਪ ਕਰ ਰਹੇ ਮਾਰ ਬੜੇ ਬੜੇ ਔਰ ਤੇਰੇ ਨਿਆਣੇ ਸਭ ਕੁਛ ਘਰ ਤੂੰ ਛੱਡ ਕੇ ਆਇਆ ਗ੍ਰਿਸਤੀ ਹੈ ਅਤੇ ਤੂੰ ਕਿੱਦਾਂ ਇਹ ਕੀ ਗੱਲ ਸਾਡੇ ਤਾਂ ਦੇਖੋ ਕਿੰਨੇ ਕੁ ਅਸੀਂ ਜੋਗੀਆਂ ਆਪਣਾ ਸਾਰਾ ਅਸੀਂ ਐਡੇ ਜੰਗਲਾਂ 'ਚ ਬੈਠੇ ਆ ਰਹੇ ਹਾਂ ਸਭ ਦੁਨੀਆ ਤਿਆਗੀ ਹੈ ਤੂੰ ਤੇਰੀ ਕਿੱਦਾਂ ਨਿਭਦੀ ਹੈ ਉਹ ਜਗ 'ਚ ਮਹਾਰਾਜ ਨੇ ਜਵਾਬ ਦਿੱਤਾ ਸਿੱਧ ਗੋਸ਼ ਦਾ ਪਹਿਲਾ ਸਵਾਲ ਹੀ ਇਹ ਸੀ ਸਿੱਧਾਂ ਦਾ ਵੀ ਤੂੰ ਗ੍ਰਿਸਤੀ ਤੇਰੇ ਨਿਆਣੇ ਵੀ ਪਿੱਛੇ ਤੂੰ ਕਿੱਦਾਂ ਦਾ ਜੋਗੀ ਹੈ ਤੂੰ ਕਿੱਦਾਂ ਦਾ ਸੰਤ ਸਾਧ ਹੈ ਤੂੰ ਕਿਹੜੀ ਰਾਹ ਚਲਾਇਆ ਆ ਅਤੇ ਉਹ ਕਹਿਣ ਲੱਗਾ ਬਾਬੇ ਨੇ ਇੱਕੋ ਜਵਾਬ ਦਿੱਤਾ ਵੀ ਜਿਉਂ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸਾਣੇ ਸੁਰਤੇ ਸ਼ਬਦੇ ਭਵ ਸਾਗਰ ਤਰੀਏ ਨਾਨਕ ਨਾਮ ਵਸਾਣੇ ਜਿਉਂ ਜਲ 'ਚ ਜਿੱਦਾਂ ਜਲ 'ਚ ਕਮਲ ਹੈ ਫੁੱਲ ਹੈ ਉਹ ਜਿੱਦਾਂ ਪਾਣੀ ਆਉਂਦਾ ਉਹ ਚਿੱਕੜ 'ਚ ਨਹੀਂ ਲਿਬੜਦਾ ਤਾਂ ਹੋਰ ਹੋ ਜਾਂਦਾ ਪਾਣੀ ਆ ਜਾਂਦਾ ਹੋਰ ਉਹ ਲਿਬੜਦਾ ਨਹੀਂ ਹੈ ਮੁਰਗਾਬੀ ਹੈ ਆਹ ਤੁਹਾਡੇ ਥੱਲੇ ਟਾਇਰ 'ਚ ਤੜਦੀਆਂ ਰਹਿੰਦੀਆਂ ਮੁਰਗਾਬੀ ਪਾਣੀ 'ਚ ਤੜਦੀ ਹੈ ਪਰ ਆਪਣੇ ਖੰਭ ਨਹੀਂ ਭੇਜਣ ਦਿੰਦੀ ਜਦੋਂ ਜੀ ਕਰਦਾ ਉੱਡ ਜਾਂਦੀ ਤਾਂ ਫਿਰ ਆ ਜਾਂਦੀ ਹੈ ਜਾਗਤੇ ਉੱਤੇ ਖੰਭ ਨਹੀਂ ਭੇਜਣ ਦਿੰਦੀ ਐਦਾਂ ਮਹਾਰਾਜ ਨੇ ਸਵਾਬ ਦਿੱਤਾ ਵੀ ਜਿਉਂ ਜਲ ਮੈਂ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਨਿਸ਼ਾਨੇ ਆਹ ਨਿਸ਼ਾਨੀ ਹੈ ਮੇਰੀ ਔਰ ਸੁਰਤ ਸ਼ਬਦ ਏ ਮੇਰੀ ਜਿਹੜਾ ਅੰਦਰ ਸ਼ਬਦ ਆ ਪਰਮੇਸ਼ੁਰ ਦਾ ਨਾਮ ਹੈ ਮੇਰੀ ਸੁਰਤ ਉਹ 'ਚ ਖੂਬੀ ਆ ਸੁਰਤ ਸ਼ਬਦ ਏ ਭਵ ਸਾਗਰ ਹੈ ਮਾਇਆ ਦਾ ਸਾਗਰ ਮਾਇਆ ਦਾ ਮੈਂ ਮਾਇਆ ਤੋਂ ਤਰ ਜਾਣਾ ਸੁਰਤ ਸ਼ਬਦ ਏ ਭਵ ਸਾਗਰ ਤਰੀਏ ਪਰ ਕਾਹਦੇ ਨਾ ਮੈਂ ਨਾਮ ਮੂੰਹ ਨਾ ਵਿਖਾਣਦਾ ਮੂੰਹ ਨਾ ਬੋਲ ਬੋਲਦਾ ਰਹਿਣਾ ਹਰ ਵੇਲੇ ਔਰ ਮੈਂ ਮਾਇਆ 'ਚ ਨਹੀਂ ਲਿਬੜਦਾ ਔਰ ਮੈਂ ਇਸ ਤਰ੍ਹਾਂ ਸੰਸਾਰ 'ਚ ਰਹਿਣਾ ਇਹੋ ਹੀ ਇਹਨਾਂ ਲੋਕਾਂ ਦਾ ਹਾਲ ਹੈ ਜਿਹੜਾ ਸ਼ੱਕਾ ਹੈ ਜਿਨ ਅੰਤਰੇ ਹਰ ਹਰ ਪ੍ਰੀਤੇ ਹੈ ਅਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਪਾਣੇ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਹਰ ਮਾਣ ਨਮਾਣੇ ਰੱਬ ਹੀ ਉਹਨਾਂ ਦਾ ਮਾਣ ਹੈ ਔਰ ਉਹ ਨਮਾਣਿਆਂ ਦਾ ਮਾਣ ਰੱਬ ਹੀ ਹੈ ਜਨ ਨਾਨਕ ਨਾਮ ਦੀ ਮਾਣ ਹੈ ਨਾਮ ਐਡਾ ਵੱਡੀ ਸੁਪਰੀਮ ਕੋਰਟ ਅੰਦਰ ਖੁੱਲ੍ਹ ਜਾਂਦੀ ਧਰਮਰਾਜ ਵੀ ਅੰਦਰ ਹੈ ਸਭ ਕੁਛ ਸਾਡੇ ਅੰਦਰ ਹੋਣਾ ਹੈ ਔਰ ਜਿਹੜਾ ਫਿਰ ਉਹ ਭੁੱਲ ਚੁੱਕਾਂ ਇਹ ਉਹ ਚੁੱਲ ਨਹੀਂ ਹੈ ਵੀ ਮੇਰੀਆਂ ਭੁੱਲਾਂ ਚੁੱਕਾਂ ਜਾਂ ਨਾ ਭੁੱਲਾਂ ਚੁੱਕਾਂ ਨਹੀਂ ਹੈ ਬੋਲਦੇ ਤੁਸੀਂ ਪਹਿਲਾਂ ਬੋਲ ਜੋ ਭੁੱਲੇ ਚੁੱਕੇ ਬੋਲਦੇ ਅਸੀਂ ਭੁੱਲ ਚੁੱਕ ਬੋਲਦੇ ਕਹਿ ਦਿੰਦੇ ਹਾਂ ਉਹਦੇ ਨਾਲ ਸਮਝ ਨਹੀਂ ਆਉਂਦੀ ਸਿਹਾਰੀ ਬੁਲਾਉਣੀ ਪੈਣੀ ਜੇ ਭੁੱਲੇ ਚੁੱਕੇ ਉਹ ਬੋਲਦੇ ਵੀ ਹੈ ਅੱਬਲ ਤਾਂ ਘੱਟ ਬੋਲਦੇ ਹੈ ਜੇ ਭੁੱਲੇ ਚੁੱਕੇ ਬੋਲਦੇ ਭੀ ਖਰੇ ਉਹ ਸਦਾ ਖਰੇ ਹੈ ਹਰ ਭਾਣੇ ਕਿਉਂਕਿ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਬਹੁਤ ਸਾਰੇ ਪਲੂਰਲ ਆ ਗਏ ਗੁਰਸਿੱਖਾਂ ਚੜ੍ਹਾਈ ਵਾਲੇ ਅੰਦਰ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਹਰ ਮਾਣ ਨਮਾਣੇ ਜਨ ਨਾਨਕ ਸਾਡੇ ਲਈ ਨਾਮ ਹੀ ਸਭ ਕੁਛ ਹੈ ਹਰ ਭਗਤਾਂ ਕਾ ਆਸਰਾ ਅੰਨ ਨਾਹੀਂ ਥਾਂ ਤਾਨ ਦੀਵਾਨ ਪਰਿਵਾਰ ਧੰਨ ਪ੍ਰਭ ਤੇਰਾ ਨਾਉ ਇੱਥੇ ਵੀ ਕੀਰਤੀ ਕਹਿ ਜਨ ਨਾਨਕ ਨਾਮ ਦੀਵਾਨ ਹੈ ਹਰ ਧਾਨ ਸਦਾਨੇ ਤੋ ਜਿਹੜਾ ਵੀ ਬੋਲਦੇ ਹੈ ਉਹ ਬਾਹਰੋਂ ਭੁੱਲ ਚੁੱਕੋ ਉਹ ਮਨ ਬੁਲਾਉਂਦਾ ਸਾਨੂੰ ਬਾਬਾ ਨਾਨਕ ਸ਼ਬਦ ਦਿੰਦਾ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹਿਆ ਵਾਓ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਹਾਓ ਭਈ ਜੋ ਮਨ ਦੇ ਵਿੱਚ ਤੇ ਖਿਆਲਾਤ ਹਰ ਵੇਲੇ ਦੂਸਰੇ ਰਹਿਣੇ, ਉਹ ਮੂੰਹ ਸਾਣੀ ਤੋਂ ਬੋਲ ਦਿੰਦਾ। ਇਸ ਕਰਕੇ ਬੋਲਣਾ, ਮੂੰਹ ਤਾਂ ਬੋਲਦਾ ਅੰਦਰ ਨੂੰ ਪਹਿਲਾਂ ਵਿਚਾਰ ਉੱਠਣਗੇ, ਪਹਿਲਾਂ ਸਕੀਮਾਂ ਬਣਨਗੀਆਂ ਅੰਦਰ ਨੂੰ ਮਨ 'ਚ ਸਾਰਾ, ਉਹ ਫਿਰ ਤੂੰ ਮੂੰਹ ਸਾਣੀ ਬਾਹਰ ਕੱਢ ਦਿੰਦਾ। ਤੋ ਜੋ ਜੀਅ ਹੋਏ ਉਹਨੇ ਉੱਗਣਾ ਹੈ, ਜੋ ਬੀਜੇਗਾ ਉੱਗੇਗਾ। ਸਾ ਜ਼ਿਆਦਾ ਤਾਂ ਅਸੀਂ ਗੱਲਾਂ ਬਾਕੀ ਕਰਦੇ ਹਾਂ ਸੰਸਾਰ ਦੇ, ਜਾਂ ਬਿੱਖ ਬੀਜਦੇ ਹਾਂ ਕਿ ਨਿੰਦਿਆ ਚੁਗਲੀ ਹੋਰ ਸਾਰਾ ਕੁਝ ਜਿੰਨਾ, ਅਤੇ ਜੇ ਬਾਹਰੋਂ ਬੋਲਦੇ ਜ਼ਿਆਦਾ ਅਸੀਂ ਬਿੱਖ ਹੈ, ਜ਼ਹਿਰ ਹੈ, ਨਾ ਵੀ ਇੱਕ ਐਸੀ ਚੀਜ਼ ਹੈ ਜਦੋਂ ਉਹ ਬੋਲੀਏ, ਜਾਂ ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ। ਜੇ ਜੇ ਜੋ ਜੀ ਹੋਏ, ਜੋ ਤੇਰੇ ਜੀ 'ਚ ਹੈ ਉਹ ਬਾਹਰ ਆ ਜਾਣਾ। ਇਸ ਕਰਕੇ ਜਿਹੜਾ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਛੂਛਾ ਘੱਟ ਬੋਲੇ, ਸਿਆਣਾ ਬੰਦਾ ਸੁਗੜ ਬੰਦਾ ਘੱਟ ਬੋਲਦਾ ਹੈ, ਕਿਉਂਕਿ ਐਵੇਂ ਐਨਰਜੀ ਵੇਸਟ ਹੁੰਦੀ ਹੈ। ਛੂਛਾ ਘੱਟ ਬੋਲੇ, ਭਰਿਆ ਹੋਇਆ ਸੀ ਕਬੂ ਨੰਡੋਲੇ, ਜਿਹੜਾ ਭਾਂਡਾ ਭਰਿਆ ਹੋਇਆ ਉਹਦਾ ਪਾਣੀ ਜ਼ਿਆਦਾ ਡੋਲਦਾ ਨਹੀਂ ਹੈ। ਇਹ ਉਹੀ ਬੋਲਦੇ ਨੇ ਜਿਹਨਾਂ ਕੋਲ ਅੰਦਰ ਥੋੜ੍ਹਾ, ਇਸੇ ਕਰਕੇ ਜਿਹੜਾ ਬੋਲਣਾ ਹੈ, ਭਗਤਾਂ ਕੀ ਚਾਲ ਨਰਾਲੀ, ਚਾਲਾਂ ਨਰਾਲੀ ਭਗਤਾਂ ਕੇਰੀ, ਬਿਖ ਮਾਰਗ ਚੜ੍ਹਨਾ, ਲੱਭ ਲੋਭ ਹੰਕਾਰ, ਇਹਨਾਂ 'ਚ ਬੋਲਦਾ ਬੰਦਾ। ਲੱਭ ਲੋਭ ਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਇਸ ਕਰਕੇ ਜਿਹੜਾ ਜ਼ਿਆਦਾ ਨਹੀਂ ਅਸੀਂ ਬੋਲਣਾ, ਲੇਕਿਨ ਅਸੀਂ ਗ੍ਰਿਸਤੀਆਂ ਕੰਮ ਕਰਨਾ, ਲੇਕਿਨ ਇਸ ਤਰ੍ਹਾਂ ਬੋਲੋ ਵੀ ਹਰ ਇੱਕ ਨੂੰ ਜਿੱਦਾਂ ਇਸ ਮੁਲਕ 'ਚ ਰਿਵਾਜ ਹੈ ਸਮਾਜ ਦਾ, ਹੱਸ ਕੇ ਬੋਲੋ, ਸੜਿਆ ਆਇਆ ਮੂੰਹ ਨਾ ਕਹੋ ਜਾਂ ਸਾਰਾ ਗ੍ਰਸਤੀ। ਇਸ ਕਰਕੇ ਜੇ ਬਾਹਰੋਂ ਪੁੱਲ ਚੁੱਕ ਬੋਲਦੇ ਵੀ ਖਰੇ ਹਰ ਪਹਾੜੇ, ਹਰ ਸੰਤਾਂ ਨੂੰ ਹਰ ਥਾਂ ਨਹੀਂ ਹਰ ਮਾਣ ਨੁਮਾਣੇ, ਜਾਂ ਨਾਨਕ ਨਾਮ ਦੀ ਮਾਣ ਹੈ ਹਰ ਤਾਣ ਸੁਤਾਣੇ, ਲੇਕਿਨ ਜਿਹੜਾ ਪਹਿਲਾ ਸ਼ਬਦ ਆ ਉਹ ਮਹਾਰਾਜ ਦੀ ਆਪਣੀ ਆਟੋਬਾਇਓਗ੍ਰਾਫੀ ਹੈ, ਵੀ ਸਮਝਣ ਵਾਲੇ ਸਮਝਣੇ ਕਿ ਵੀ ਐਡੀ ਉੱਚੀ ਅਵਸਥਾ ਸੀ ਗੁਰੂ ਅਰਜਨ ਦੇਵ ਜੀ ਦੀ। ਭਈ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇ ਕੌਲਾ। ਅਤੇ ਅੱਗੇ ਕਹਿੰਦੇ ਵੀ ਜੇ ਤੂੰ ਸਾਰੀ ਦੁਨੀਆ ਦੀ ਖਾਕ ਬਣ ਜੇ, ਅੰਦਰੋਂ ਗਰੀਬ ਹੋ ਜਾਏ, ਤੂੰ ਸਦਾ ਲਈ ਸੁਖੀ ਹੋ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇ ਕੌਲਾ। ਅੱਗੇ ਕਹਿੰਦੇ ਨੇ ਵੀ ਹਾਂ, ਮੁੱਖ ਕੀ ਬਾਤ ਸਗਲ ਸਿਉ ਕਰਤਾ, ਪਰ ਅੰਦਰ ਮੈਂ ਆਪਣੇ ਹਰ ਧੜਤਾ ਉਹਦੇ ਅੰਦਰ ਹੈ। ਅਗਲੀ ਤੁੱਕ ਹੈ, ਤੁਸੀਂ ਨਾ ਬੋਲਿਓ ਹੁਣ, ਅਗਲੀ ਤੋਂ ਕਹਿ ਬਾਹਰ ਸੂਤ ਸਗਲ ਸਿਉ ਅਲਿਪਤ ਰਹੂੰ ਜੈਸੇ ਜਨਮੇ ਮੁੱਖ, ਸਾਰੀ ਬਾਤ ਕਰਦਾ ਅਖੀਰ 'ਤੇ ਕਹਿੰਦੇ ਵੀ, ਔਰ ਉਹੀ ਕੀਮਤੀ ਚੀਜ਼ ਹੈ। ਦੀ ਸਾਬਤ ਹੈ ਬਹੁਤ ਪਿਆਲਾ, ਕਿੱਡੀ ਡੂੰਘੀ ਸੁੱਕ ਹੈ, ਸਗਰ ਜਨਾ ਕੀ ਹੋਤਰ ਵਾਲਾ। ਕਹਿੰਦਾ ਮੈਂ ਮਨ ਨੂੰ ਮਾਰਨ ਲੱਗਾ, ਇਹ ਤਾਂ ਬੜਾ ਡਰਾਉਣਾ, ਮੈਂ ਇਹਨੂੰ ਕਿੱਦਾਂ ਬਸ ਕਰਾਂ, ਇਹੋ ਬੁਲਾਉਂਦਾ ਅੰਦਰੋਂ ਮਨ। ਕਹਿੰਦੇ ਬੜਾ ਡਰਾਉਣਾ ਸੀ ਵੀ ਮੈਨੂੰ ਕਿੱਦਾਂ ਬਸ ਕਰਾਂ, ਮੈਨੂੰ ਗੁਰ ਯਾਦ ਆ ਗਿਆ, ਮੇਰੇ ਗੁਰੂ ਨਾਲ ਇੱਕ ਤਰਕੀਬ ਦੱਸੀ ਸੀ ਵੀ ਸਾਰੀ ਦੁਨੀਆ ਤੂੰ ਗਰੀਬ ਬਣ ਜਾ, ਵੀ ਮੈਨੂੰ ਕੁਛ ਨਹੀਂ ਆਉਂਦਾ, ਮੈਂ ਗਰੀਬ, ਮੈਨੂੰ ਕੁਛ ਨਹੀਂ ਆਉਂਦਾ। ਦੀ ਸਾਬਤ ਹੈ ਬਹੁਤ, ਮੈਨੂੰ ਬੜਾ ਡਰਾਉਣਾ ਸੀ ਪਹਿਲਾਂ ਮਨ ਮਾਰਨਾ, ਬੜੀ ਡੂੰਘੀ ਤੋਕਾ ਹੈ। ਦੀ ਸਾਬਤ ਹੈ ਬਹੁਤ ਪੀ ਹੱਲਾ, ਕਹਿੰਦੇ ਡਰਾਉਣਾ ਮਨ ਨੂੰ, ਤੁਸੀਂ ਮਾਰਨਾ ਚਾਹੋ, ਬੜਾ ਮੁਸ਼ਕਿਲ ਕੰਮ ਹੈ ਦੁਨੀਆ ਦਾ ਸਭ ਤੋਂ ਵੱਡਾ। ਦੀ ਸਾਬਤ ਹੈ ਬਹੁਤ ਪੀ ਹੱਲਾ, ਕਹਿੰਦੇ ਸਗਲ ਜਨਾ ਕੀ ਹੋ ਤਰਵਾਲ, ਸਾਰਿਆਂ ਨਾਲ ਗਰੀਬ ਬਣ ਜਾ, ਇਹ ਮਨ ਆਪੇ ਮਰ ਜਾਣਾ, ਇਹ ਮਨ ਨੂੰ ਨਹੀਂ ਚਿਕਰੀ ਉੱਠਦਾ ਜਦੋਂ ਹੋਇਆ, ਮੈਨੂੰ ਤੂੰ ਕਹਿ ਕੇ ਕਿੱਧਰ ਜਾਵੇ, ਮੈਨੂੰ ਕੋਈ ਦੂਸਰਾ ਆ ਗਿਆ ਪਹਿਲੇ ਮਰੂੜੀਆਂ ਮਾਰਨ ਪੈਂਦੇ ਪੀਆ ਦੇ। ਉਹ ਕਹਿੰਦੇ ਨਹੀਂ ਇਹ ਨਹੀਂ, ਉਹ ਕਿਸ ਬੁਰੇ ਤੂੰ ਬੁਰੇ ਬੰਦੇ ਦੀ ਵੀ ਪੈਰਾਂ ਦੀ ਖਾਕ ਹੋ ਜਾ। ਦੀ ਸਾਬਤ ਹੈ ਬਹੁਤ ਪਿਆਲਾ, ਮਨ ਨੂੰ ਬੜਾ ਡਰਾਉਣਾ ਸੀ ਪਰ ਕਹਿੰਦਾ ਹੁੰਦਾ ਮੇਰਾ ਸਾਚ ਨਾਮੇ ਮੇਰਾ ਮਨ ਲੱਗਾ, ਲੋਗਨ ਸੀ ਹੁਣ ਮੈਂ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇ ਕੌਲਾ। ਦੀ ਸਾਬਤ ਹੈ ਮੁੱਖ ਕੀ ਬਾਤ ਮੈਂ ਸਗਲ ਸਿਉ ਕਰਦਾ, ਪਰ ਆਪਣੇ ਹਿਰਦੇ ਦੇ ਅੰਦਰ ਮੈਂ ਉਹ ਪ੍ਰਭੂ ਨੂੰ ਧਰਦਾ। ਅਗਲੀ ਤੋਂ ਕਹਿ ਵੀ ਦੀ ਸਾਬਤ ਹੈ ਬਹੁਤ ਪਿਆਲਾ, ਸਗਲ ਜਨਾ ਕੀ ਹੋ ਤਰਵਾਲ, ਇਹ ਨਹੀਂ ਕੋਈ ਬਣਦਾ, ਹਰ ਕੋਈ ਆਪਣਾ ਜਿੰਨੇ ਜਦੋਂ ਵੱਡਾ ਬੰਦਾ ਬਣਿਆ ਨਹੀਂ ਜਾਂ ਬੈਠਾ ਨਹੀਂ ਉਹਦੇ ਅੰਦਰ, ਉਹ ਹਮੇ ਨਹੀਂ ਵੱਕਦੀ। ਇਸ ਕਰਕੇ ਦੀ ਸਾਬਤ ਹੈ ਬਾਹ ਤੋਂ ਕਹਿ ਫੜਨ ਵਾਲੀ ਮਹਾਰਾਜ ਦੀ, ਪਰ ਸਗਲ ਜਨਾ ਕੀ ਹੋਤ ਰਵਾਲਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹ ਐਡੇ ਐਡੇ ਉੱਚੇ ਆਉਂਦੀਆਂ ਆਉਂਦੀਆਂ ਅਵਸਥਾ ਜਿਹਦੇ ਵਿੱਚ ਫਿਰ ਆਹ ਛੱਕਾ ਆ ਗਿਆ, ਜਨ ਅੰਤਰੇ ਹਰ ਹਰ ਪ੍ਰੀਤੇ ਹੈ ਅਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ, ਭੁੱਲ ਚੁੱਕ ਨਹੀਂ, ਜਿੱਥੇ ਭੁੱਲ ਚੁੱਕ ਆ ਉੱਥੇ ਭੁੱਲ ਚੁੱਕ ਹੀ ਲਿਖਿਆ, ਉੱਥੇ ਸਿਹਾਰ ਜਾਵੇ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੁਰ ਥਾਉ ਨਹੀਂ, ਹਰ ਮਾਣ ਨਮਾਣੇ, ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜਿਨ ਅੰਤਰ ਹਰ ਹਰ ਪ੍ਰੀਤੇ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਪੰਨਾ ਹੈ ਜਿਹੜੀ ਅਸੀਂ ਤੁੱਕ ਬੋਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 450 ਅਤੇ 451 ਪੇਜ 450-451। ਜਿਨ ਅੰਤਰੇ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਭੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ, ਹਰ ਮਾਣ ਨਮਾਣੇ, ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਇੱਥੇ ਇੱਕ ਛੰਦ ਖਤਮ ਹੋਇਆ ਹੈ। ਅਸੀਂ ਇਹ ਸਾਰੇ ਤਾਂ ਲਏ ਹੈ ਵੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨਾਲ ਜਿਹੜੇ ਛੱਕੇ ਛੰਦ ਹੈ ਆਸੇ ਮਹੱਲਾ ਚੌਥੇ ਦੇ, ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਜੇ ਦਰਸ਼ਨ ਕਰੋ ਤਾਂ 24 ਛੰਦ ਹੈ ਔਰ 24 ਦੇ ਵਿੱਚ 4 ਵਾਰੀ ਆਸਾ ਮਹੱਲਾ ਚੌਥਾ ਆਉਂਦਾ ਹੈ। ਹਰ ਆਸਾ ਮਹੱਲੇ ਚੌਥੇ ਹਰ 24 ਛੰਦਾਂ ਬਾਅਦ ਆਏਗਾ ਔਰ ਇੱਦਾਂ ਦੇ 6 ਛੱਕੇ ਨੇ, ਛੱਕੇ ਹੈ ਜਿਹੜੇ ਕਈ ਛੰਦਾਂ ਦੇ ਬਣੇ ਹੁੰਦੇ। ਇਹਦੇ 'ਤੇ ਅਸੀਂ ਹੋਰ ਹੁਣ ਗਿਆਨ ਸ਼ੁਰੂ ਕਰਨ ਲੱਗੇ ਹਾਂ ਵੀ ਅਗਲਾ ਛੰਦ ਕੀ ਕਹਿੰਦਾ ਹੈ। ਇਹ ਚਾਰੇ ਛੰਦ ਇਕੱਠੇ ਪੜ੍ਹਨੇ ਚਾਹੀਦੇ ਹੈ। ਜਿੱਥੇ ਆਸਾ ਮਹੱਲਾ ਚੌਥਾ ਆ ਜਾਵੇ ਉੱਥੇ 4 ਖਤਮ ਹੋ ਜਾਣੇ, ਅਗਲੇ ਆਸਾ ਮਹੱਲਾ ਚੌਥਾ ਫਿਰ ਉਹਦੇ ਫਿਰ 4, ਇੱਦਾਂ 6 ਵਾਰੀ ਇਹ ਆਏ ਆ, 4 4 ਦਾ ਜੁੱਟ ਤੋਂ 6 ਚੌਕਾ 24 ਛੱਕੇ ਛੰਦ ਇਹਨਾਂ ਨੂੰ ਕਹਿਣਾ ਚਾਹੀਦਾ, ਕਿਉਂਕਿ ਛੱਕਾ 6 ਦਾ ਹੁੰਦਾ ਔਰ ਇਹ 6 ਜੁੱਟ ਨੇ ਔਰ ਇੱਕ ਜੁੱਟ ਦੇ ਵਿੱਚ 4 4 ਛੰਦ ਨੇ, ਜਿਹੜੇ ਕਿ ਅਸੀਂ ਇੱਕ ਛੰਦ ਦਾ ਪਿੱਛੇ ਅਸੀਂ ਗਿਆਨ ਲੈ ਚੁੱਕੇ ਹਾਂ। ਜਨ ਅੰਤਰ ਹਰ ਹਰ ਪ੍ਰੀਤ ਹੈ ਅਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਜ ਅਸੀਂ ਦੂਸਰਾ ਛੰਦ ਸ਼ੁਰੂ ਕਰਾਂਗੇ, ਲੇਕਿਨ ਅਸੀਂ ਇਹ ਜੋ ਖੋਜ 'ਤੇ ਚੜ੍ਹੇ ਹਾਂ ਸਾਨੂੰ ਐਸਾ, ਅਸੀਂ ਵੀ ਸਾਰੀ ਉਮਰ ਆਸਾ ਜੀ ਦੇ ਵਾਰ ਦੇ ਨਾਲ ਪਹਿਲਾਂ ਛੱਕਾ ਪੜ੍ਹਨਾ, ਫਿਰ ਉਹਦੇ ਮਿਲਵਾਂ ਜੁੜਵਾਂ ਸ਼ਬਦ ਲਾ ਦੇਣਾ, ਫਿਰ ਆਸਾ ਦੀ ਵਾਰ ਦਾ ਸਲੋਕ ਅਤੇ ਪੌੜੀ ਲਾਉਣੀ। ਲੇਕਿਨ ਅਸੀਂ ਹੈਰਾਨ ਹੋ ਗਏ ਹਾਂ ਦਰਸ਼ਨ ਕਰਕੇ ਵੀ ਇਹ ਤਾਂ ਸਾਰੇ ਛੱਕੇ ਛੰਦ ਇਕੱਠੇ ਇੱਕ ਜਗ੍ਹਾ ਲਿਖੇ ਆ ਗੁਰੂ ਗ੍ਰੰਥ ਸਾਹਿਬ 'ਚ। ਅਸੀਂ ਕਿਹੜੀ ਅਥੋਰਿਟੀ ਨਾਲ ਇੱਕ ਇੱਕ ਛੰਦ ਤੋੜ ਕੇ ਆਸਾ ਦੀ ਵਾਰ ਦੇ ਨਾਲ ਲਾ ਕੇ ਫਿਰ ਆਸਾ ਦੀ ਵਾਰ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਇਹ ਸਾਨੂੰ ਤਾਂ ਪਤਾ ਲੱਗਾ ਵੀ ਜਿਹੜੇ ਪੁਰਾਤਨ ਸੁੰਦਰ ਗੁਟਕੇ ਹੈ ਉਹਨਾਂ 'ਚ ਆਸਾ ਦੀ ਵਾਰ ਦੇ ਵਿੱਚ ਛੰਦ ਨਹੀਂ ਲਿਖੇ। ਹਰ ਆਸਾ ਦੀ ਵਾਰ ਸਲੋਕ ਤੋਂ ਸ਼ੁਰੂ ਹੋਊਗੀ, ਪੌੜੀ 'ਤੇ ਖਤਮ, ਸਲੋਕ ਤੋਂ ਸ਼ੁਰੂ ਹੋ ਪੌੜੀ 'ਤੇ ਖਤਮ, ਆਸਾ ਦੀ ਵਾਰ ਪੂਰੀ ਇੱਕ ਥਾਂ ਲਿਖੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਵੀ। ਔਰ ਉਹਦੇ ਵਿੱਚ ਜਿਹੜੀ ਛੱਕਾ ਇੱਕ ਇੱਕ ਤੋੜ ਕੇ ਲਾਤਾ ਹੈ ਨਾ, ਇਹ ਸਮਝ ਨਹੀਂ ਆਉਂਦੀ, ਕਿਉਂਕਿ ਜਿਹੜਾ ਆਸਾ ਦੀ ਵਾਰ ਮਹੱਲੇ ਪਹਿਲੇ ਔਰ ਦੂਜੇ ਦੀ ਹੈ ਬਾਬੇ ਨਾਨਕ ਔਰ ਗੁਰੂ ਅੰਗਦ ਸਾਹਿਬ ਜੀ ਦੀ, ਉਹਦੇ 'ਚ ਕੋਈ ਛੱਕਾ ਛੰਦ ਨਹੀਂ ਪੁਰਾਣੇ ਸੁੰਦਰ ਗੁਟਕਿਆਂ 'ਚ ਲਿਖੇ ਆ। ਹੁਣ ਦੇ ਜਿਹੜੇ ਛਪੇ ਆ ਉਹ ਜਿਹੜੀ ਨਿੱਕੇ ਪ੍ਰਿੰਟ ਦੇ ਨਾਲ ਹਰਕ ਦੇ ਨਾਲ ਛੱਕਾ ਲਾਤਾ, ਇਹ ਹੁਣੇ ਜਿਹੀ ਐਸੀ ਗਲਤੀ ਨਹੀਂ ਹੈ, ਅਣਭੋਲ ਹੈ। ਅਣਭੋਲ ਕੀ ਹੈ, ਮਤਲਬ ਅਸੀਂ ਗਿਆਨ ਨੂੰ ਜੋ ਗਾਉਂਦੇ ਹਾਂ ਜਾਂ ਪੜ੍ਹਦੇ ਹਾਂ ਆਸਾ ਦੀ ਵਾਰ, ਕਦੀ ਨਹੀਂ ਦੇਖਦੇ ਵੀ ਗੁਰੂ ਗ੍ਰੰਥ ਸਾਹਿਬ 'ਚ ਇਹਦਾ ਸਰੂਪ ਕੀ ਹੈ, ਇਹਨਾਂ ਛੱਕਿਆਂ ਦਾ, ਇਹ ਸਾਰੇ ਇਕੱਠੇ ਲਿਖੇ ਹੈ। ਇਹਨਾਂ ਨੂੰ ਇੱਕ ਇੱਕ ਨੂੰ ਤੋੜਨਾ, ਇਹਨਾਂ ਦੇ ਭਾਵ ਅਰਥ ਖਤਮ ਹੋ ਜਾਂਦੇ ਆ। ਤੁਸੀਂ ਆਪ ਜਾ ਕੇ ਦੇਖਿਓ ਹੁਣ ਵੀ ਪਹਿਲਾ ਛੱਕਾ ਹਰ ਅੰਮ੍ਰਿਤ ਭਿੰਨੇ ਲੋਇਣਾ ਜਿਹੜਾ ਹੈ, ਅੱਗੇ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ, ਉਹਦਾ ਕੋਈ ਕਨੈਕਸ਼ਨ ਹੀ ਨਹੀਂ ਹੈ। ਹਰ ਇਹਨਾਂ ਦਾ ਆਪਸ 'ਚ ਚੌਂ ਚੌਂ ਦਾ ਕਨੈਕਸ਼ਨ ਹੋਏਗਾ। ਇਹ ਚਾਰ ਛੰਦ ਅਸੀਂ ਲਾਂਗੇ, ਹੁਣ ਇੱਕ ਛੰਦ ਲੈ ਚੁੱਕੇ ਹਾਂ, ਅਗਲੇ ਚਾਰ ਇੱਦਾਂ ਛੇ ਵਾਰੀ ਆਸਾ ਦੀ ਆਸਾ ਮਹੱਲਾ ਚੌਥਾ ਹੈ, ਉਹਨਾਂ ਦਾ ਅਲਹਿਦਾ ਭਾਵ ਹੈ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਗਾਂ ਸਾਰੇ 24 ਛੱਕੇ ਛੰਦਾਂ ਦਾ ਪੂਰਾ ਗਿਆਨ ਲੈ ਲਈਏ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਆਸਾ ਦੀ ਵਾਰ ਦਾ ਪੜ੍ਹਨਾ, ਇਹਦੇ ਵਿੱਚ ਛੱਕੇ ਲਾਉਣੇ ਸਾਰੇ ਰਾਗਿਆਂ ਨਾਲ ਆਸੇ ਦਾ ਸਾਰੇ ਐਸੀ ਗਲਤੀ ਨਹੀਂ ਹੈ। ਪੌੜੀ ਅਣਗਹਿਲੀ ਹੋ ਰਹੀ ਹੈ ਪੰਥ ਨੂੰ, ਲੇਕਿਨ ਜਦੋਂ ਜਿਹਨੀ ਜਿਹਨੂੰ ਅਸੀਂ ਦੱਸਿਆ ਉਹਨਾਂ ਨੇ ਕੰਨਾਂ ਨੂੰ ਹੱਥ ਲਾਏ ਵੀ ਇਹ ਤਾਂ ਬਹੁਤ ਭਾਰੀ ਆ, ਵਗਿਆ ਵੀ ਆਸਾ ਦੀ ਵਾਰ ਦੇ ਨਾਲ ਛੱਕੇ ਛੰਦ ਪੜ੍ਹ ਦੇਣੇ, ਔਰ ਉਹਦਾ ਮਤਲਬ ਹੀ ਨਹੀਂ ਮਿਲਦਾ। ਆਸਾ ਦੀ ਵਾਰ ਐਡੀ ਵੱਡਾ ਗਿਆਨ ਉਹ ਪਹਿਲੇ ਦੂਜੇ ਮਹੱਲੇ ਦਾ, ਉਹ ਰਲਦਾ ਹੀ ਨਹੀਂ ਉੱਤੇ ਕੁਛ, ਉੱਤੇ ਜਿਹੜਾ ਛੰਦ ਪੜ੍ਹਦੇ ਹਾਂ ਸਾਰਾ ਉਹਦਾ ਮਤਲਬ ਹੋਰ ਅੱਗਾਂ, ਸਲੋਕ ਮਹੱਲੇ ਸਾਰੇ ਪੌੜੀ ਦੇ ਪਾਵਰਥਾਂ ਨਾਲ ਸਾਰੀ ਆਸਾ ਦੀ ਵਾਰ ਚੱਲਦੀ ਹੈ। ਲੇਕਿਨ ਇਹ ਹੁਣੇ ਜੇ ਹੋਇਆ, ਅਸੀਂ ਪੰਥ ਨੂੰ ਬੇਨਤੀ ਕਰ ਰਹੇ ਹਾਂ ਵੀ ਆਸਾ ਦੀ ਵਾਰ ਨਰੋਲ ਲਾਓ, ਕਿਉਂਕਿ ਪੁਰਾਣੀਆਂ 5 ਗ੍ਰੰਥੀਆਂ 'ਚ ਸਾਰੀਆਂ ਸ਼ੁਰੂ ਤੋਂ ਸਿੱਖਾਂ 'ਚ ਆਸਾ ਦੀ ਵਾਰ ਨਰੋਲ ਲਿਖੀ ਹੈ। ਇਹ ਛੱਕੇ ਛੰਦ ਠੀਕ ਹੈ ਚੱਲ ਪਏ, ਲੇਕਿਨ ਇਹਨੂੰ ਪਿਆਰ ਨਾ ਹਟਾਓ, ਕਿਉਂਕਿ ਹੁਣ ਉਹਨਾਂ ਇਸੇ ਕਰਕੇ ਹੁਕਮਨਾਮਾ ਕੱਢ ਦਿੱਤਾ। ਅਕਾਲ ਤਖ਼ਤ ਨੇ, 5 ਸਿੰਘਾਂ ਨੇ, ਅਖਬਾਰਾਂ 'ਚ ਵੀ ਆ ਚੁੱਕਾ ਵੀ ਕੋਈ ਵੀ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਨਾ ਹੋਵੇ। ਬਾਣੀ ਦੇ ਮੁਤਾਬਕ ਅਸੀਂ ਦੇਖੀਏ ਤਾਂ ਇਕੱਠੇ ਇੱਕ ਥਾਂ ਆਉਂਦੇ ਆ, ਸਾਨੂੰ ਕੋਈ ਤੋੜਨ ਦਾ ਹੱਕ ਨਹੀਂ ਵੀ ਜਿੱਦਾਂ ਗੁਰੂਆਂ ਨੇ ਇਕੱਠੇ ਲਿਖੇ ਛੱਕੇ ਛੰਦ, ਅਸੀਂ ਉਹਨਾਂ ਨੂੰ ਇੱਕ ਇੱਕ ਆਸਾ ਦੀ ਵਾਰ ਨਾਲ ਤੋੜ ਕੇ ਲਾ ਦਈਏ। ਬਹੁਤ ਭਾਰੀ ਅਗਿਆਨਤਾ ਹੋ ਰਹੀ ਹੈ, ਲੇਕਿਨ ਸਿੱਖ ਸਾਂਭਣਗੇ ਕਿਉਂਕਿ ਹੁਕਮਨਾਮਾ ਨਿਕਲ ਚੁੱਕਾ। ਉਹ ਪਿਆਰ ਦੇ ਨਾਲ ਹੌਲੀ ਹੌਲੀ ਅਪਣਾਉਣ ਭਾਈਏ ਆਪ ਨਾਲ, ਇਸੇ ਕਰਕੇ ਅਸੀਂ ਇਹ ਲੈ ਰਹੇ ਹਾਂ ਵੀ ਦੇਖੋ ਤੁਸੀਂ ਇਹਨਾਂ 'ਚ ਗਿਆਨ ਕਿੰਨਾ। ਔਰ ਆਸਾ ਦੀ ਵਾਰ ਦਾ ਗਿਆਨ ਉਹ ਆਪਣਾ ਹੈ, ਉਹ ਆਸਾ ਦੀ ਵਾਰ ਦੋਹਾਂ ਮੱਲਿਆਂ ਦੀ ਹੈ, ਪਹਿਲਾਂ ਉਹ ਵੀ ਇਕੱਠੀ ਲਿਖੀ ਹੈ, ਲੇਕਿਨ ਆਹ ਜਿਹੜੇ ਇੱਕ ਇੱਕ ਤੋੜ ਕੇ ਲਾ ਦੇਣੇ ਹੈ, ਇਹਦੇ ਤੋਂ ਸਿੱਖੀ ਜ਼ਰਾ ਗਿਆਨ ਦਾ ਪੱਲਾ ਫੜ ਕੇ ਇਹਦੇ ਤੋਂ ਦੂਰ ਰਹੇ, ਔਰ ਹੌਲੀ ਹੌਲੀ ਪਿਆਰ ਦੇ ਨਾਲ ਸੁਧਾਰੋ, ਕਿਉਂਕਿ ਕਿਸੇ ਨੂੰ ਪਤਾ ਨਹੀਂ ਆਉਣਾ। ਅਸੀਂ ਪਹਿਲੇ ਛੱਕੇ ਦਾ ਗਿਆਨ ਲੈ, ਪਹਿਲੇ ਛੰਦ ਦਾ ਗਿਆਨ ਲਾ ਚੁੱਕੇ ਹਾਂ। 6 ਛੱਕੇ ਨੇ, 6 ਚੌਂ ਚੌਂ ਛੰਦਾਂ ਦੇ ਬਣੇ ਹੈ, ਪਿੱਛੇ ਐਡੀਟਿੰਗ ਹੋਈ ਹੈ, ਇਸ ਕਰਕੇ ਅਸੀਂ ਪਹਿਲਾਂ ਲੈ ਚੁੱਕੇ ਹਾਂ। ਜਿਹਨੇ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ ਰਾਮ ਰਾਜੇ, ਪਿਛਲਾ ਕਨੈਕਸ਼ਨ ਜੋੜ ਲਿਓ ਔਰ ਸੀਧੀ ਪੂਰੀ ਅਸੀਂ ਹੁਣ ਇੱਕ ਥਾਂ ਕਰ ਰਹੇ ਹਾਂ ਤਾਂ ਕਿ ਅਗਲਾ ਹੁਣ ਅਸੀਂ ਛੱਕਾ ਛੰਦ ਆ ਅਸੀਂ ਲੈਣਾ ਹੈ ਪਹਿਲੇ ਇਸ ਛੱਕੇ ਦਾ। ਜਿੱਥੇ ਜਾਏ ਬਹਿ ਮੇਰਾ ਸੱਤੇ ਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰੇ ਮੁੱਖੇ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ, ਜਨਹ ਨਾਨਕ ਸਤੇ ਗੁਰ ਪੂਜਿਆ, ਜਿਨੇ ਨਾਨਕ ਸਤੇ ਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇੱਥੇ ਆਣ ਕੇ ਖਤਮ ਹੋ ਗਿਆ 2 ਡੰਡੀਆਂ ਦੂਆ ਛੰਦ ਅਸੀਂ ਸ਼ੁਰੂ ਕਰ ਰਹੇ ਹਾਂ, ਪਹਿਲੇ ਦਾ ਗਿਆਨ ਲੈ ਚੁੱਕੇ ਹਾਂ। ਇਹ ਪਹਿਲਾ ਹੈ ਜਿਹਨੇ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ ਰਾਮ ਰਾਜੇ। ਅਗਲਾ ਛੰਦ ਚੱਲਿਆ ਜਿੱਥੇ ਮੇਰਾ ਸਤਿਗੁਰੂ, ਜਿੱਥੇ ਜਾਏ ਬਹਿ ਮੇਰਾ ਸਤੇ ਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅਸੀਂ ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਾ ਕੇ ਸਾਰੀ ਸੰਗਤ ਢੋਲੀਆਂ ਛਾਲੀਆਂ ਨੇ ਸ਼ਬਦ ਪੜ੍ਹਦੇ ਹੈ, ਲੇਕਿਨ ਅੱਜ ਇਹਦਾ ਅਸੀਂ ਮਤਲਬ ਇਹ ਲੈਣਾ ਵੀ ਇਹਦੇ ਵਿੱਚ ਸਤਿਗੁਰੂ ਆ ਗਿਆ। ਸਤਿਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਜਿਸ ਵੇਲੇ ਦਾ ਛੰਦ ਆ ਸਾਰੀ ਮਹੱਲਾ ਚੌਥਾ, ਉਸ ਵੇਲੇ ਰੀਤ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਬਣਿਆ ਨਹੀਂ ਸੀ ਉਸ ਵੇਲੇ, ਹੱਲੀ ਪੋਥੀਆਂ ਹੁੰਦੀਆਂ ਸੀ ਸਾਰੀਆਂ, ਲੇਕਿਨ ਇਹ ਹੁਣ ਅਦਬ ਦੇ ਨਾਲ ਅਸੀਂ ਕਹਿ ਦਿੰਦੇ ਹਾਂ, ਲੇਕਿਨ ਉਹਨਾਂ ਨੂੰ ਭੋਗ ਲਈ ਇਹਦਾ ਮਤਲਬ ਹੁਣ ਅੱਜ ਸਮਝਾਂਗੇ। ਤੁਸੀਂ ਦੇਖੋ ਕਿੱਡੀ ਵੱਡਾ ਇਹਦਾ ਮਤਲਬ ਨਿਕਲਦਾ ਵੀ ਉਹ ਜਿਹੜਾ ਮੇਰਾ ਸਤਿਗੁਰੂ ਹੈ, ਜਿਹਦੀ ਦੇਹ ਨਹੀਂ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ ਉਹ ਵਿਨਾਸੀ ਪੁਲਖ ਹੈ। ਕਿਉਂਕਿ ਬਾਕੀਆਂ ਰਿਲੀਜਨਾਂ 'ਚ ਸਾਰਿਆਂ 'ਚ ਸਤਿਗੁਰੂ ਦੇਹ 'ਚ ਮੰਨਦੇ, ਸੰਤ ਦੇਹ 'ਚ ਮੰਨਦੇ, ਇਕੱਲਾ ਜਿੱਥੇ ਹੋਵੇ ਸਾਧ ਸਤਿਗੁਰੂ ਕਿ ਉਹ ਦੇਹ 'ਚ ਮੰਨਦੇ, ਸਾਡਾ ਗਿਆਨ ਦੇਹ ਨਹੀਂ ਮੰਨਦਾ। ਇਸ ਕਰਕੇ ਜਿਹੜਾ ਸਤਿਗੁਰੂ ਅਸੀਂ ਕਾਫੀ ਖੋਲ੍ਹੀ ਆ ਰਹੇ ਹਾਂ ਵੀ ਜੇ ਉਹ ਵਿਅਕਤੀ ਨਹੀਂ ਹੈ ਵੀ ਜਿੱਥੇ ਉਹ ਜਾ ਕੇ ਬੈਠ ਜਾਵੇ ਅਤੇ ਉਹ ਥਾਨ ਸੁਹਾਵਾ ਰਾਮ ਰਾਜੇ ਔਰ ਗੁਰਸਿੱਖੀ ਸੋ ਥਾਨ ਪਾਲਿਆੜੈ ਧੂੜੇ ਮੁੱਖੇ ਇਲਾਵਾ। ਦੇਖੋ ਇਸ ਛੰਦ ਸੈਲਫ ਐਕਸਪਲੇਨੇਟਰੀ ਹੈ, ਤੁਹਾਨੂੰ ਆਪੇ ਮਤਲਬ ਖੁੱਲ ਜਾਣੇ। ਤੋਂ ਪਹਿਲਾਂ ਅਸੀਂ ਛੰਦ ਦਾ ਸਭ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮੇਰਾ ਸਤਿਗੁਰੂ ਜਾ ਕੇ ਬਹਿੰਦਾ ਹੈ ਉਹ ਥਾਨ ਸੁਹਾਵਾ ਹੈ। ਹੁਣ ਅਸੀਂ ਇਹ ਚੀਜ਼ ਕੱਢਣੀ ਹੈ ਵੀ ਇਹ ਥਾਨ ਬਾਹਰਲਾ ਨਹੀਂ ਹੈ ਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸੌਖਾ ਸਿੰਘ ਕਰਾ ਕੇ ਇਹ ਛੱਕਾ ਪੜ੍ਹ ਸਕਦੇ ਹਾਂ, ਉਹਦੇ 'ਤੇ ਨਹੀਂ ਲੱਗਦਾ। ਇਹ ਹੈ ਵੀ ਜਿੱਥੇ ਜਾਏ ਬਹਿ, ਜਿੱਥੇ ਮੇਰਾ ਮਨ ਬੈਠ ਜਾਂਦਾ ਉੱਥੇ ਮੇਰਾ ਸਤਿਗੁਰੂ ਪ੍ਰਗਟ ਹੋ ਜਾਂਦਾ। ਮੇਰਾ ਸਤਿਗੁਰੂ ਕਿੱਥੇ ਹੈ? ਉਹਦਾ ਥਾਨ ਅੰਦਰ ਹੈ ਸਾਡੇ, ਕਿਉਂਕਿ ਸਤਿਗੁਰੂ ਅੰਦਰ ਆਉਣਾ ਹੈ। ਅਤੇ ਜਿੱਥੇ ਜਾਏ ਬਹਿ, ਜਿੱਥੇ ਜਿੱਥੇ ਜਿਸ ਜਗ੍ਹਾ 'ਚ ਜਾ ਕੇ ਮੇਰਾ ਜਿਸ ਸਪਿਰਚੁਅਲ ਸਟੇਜ 'ਤੇ, ਪਹਿਲੀ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਤੇਜਨ ਸੁਗੁਰ ਸਿਆਣੇ ਰਾਮ ਰਾਜ। ਅਗਲਾ ਛੱਕਾ ਵੀ ਇਹਨਾਂ 'ਤੇ ਵੀ ਗੁਰਸਿੱਖੀ ਸੋ ਥਾਨ ਪਾਲਿਆ, ਅੰਦਰ ਅਥਾਨ ਅੰਦਰ ਹੀ ਪ੍ਰੀਤ ਦਾ ਆ ਰਿਹਾ ਸੁਗੜ ਸਿਆਣੇ ਰਾਮ ਰਾਜੇ। ਉਹ ਐਡੇ ਵੱਡੇ ਉਹ ਹਾਵ ਜੇ ਬਾਹਰੋਂ ਭੁੱਲੇ ਚੁੱਕੇ ਹੋ ਸਾਰਾ ਸਿੱਖ, ਦੇਖੋ ਉਹ ਅੰਦਰ ਪ੍ਰੀਤ ਆ, ਅੰਦਰ ਸੁਗੜ ਸਿਆਣੇ ਸਾਰੇ ਉਹ ਗੁਰਸਿੱਖ ਨੇ। ਔਰ ਉੱਥੇ ਜਾ ਕਹਿੰਦੇ ਵੀ ਜਿੱਥੇ ਮੇਰਾ ਮਨ ਜਾ ਕੇ ਅੰਦਰ ਬੈਠ ਜਾਂਦਾ ਉੱਥੇ ਸਤਿਗੁਰੂ ਦਾ ਥਾਨ ਹੈ ਔਰ ਉਹ ਸੁਹਾਵਾ ਹੈ ਰਾਮ ਰਾਜੇ। ਐਸਾ ਲਫਜ਼ ਹੈ ਜਿਹੜੇ ਕਿ ਦੋ ਢਾਈ ਅੱਖਰ ਪਿੰਗਲ ਦੀ ਚਾਲ ਆ ਪੁਰਾਤਨ ਪੋਇਟਰੀ ਦੀ ਸਾਡੀ ਰਿਸ਼ੀ ਮੁਨੀਆਂ ਦੀ, ਉਹ ਦੋ ਢਾਈ ਅੱਖਰ ਗੀਤ ਬਣਾਉਣ ਲਈ ਲਾਏ ਹੈ। ਤੋ ਜਿੱਥੇ ਮੇਰਾ ਮਨ ਬੈਠ ਜਾਂਦਾ ਅੰਦਰ ਉੱਥੇ ਮੇਰਾ ਸਤਿਗੁਰੂ ਪੂਰੇ ਦਾ ਉਹ ਅੰਦਰ ਥਾਨ ਹੈ। ਇਸੇ ਕਰਕੇ ਬਾਣੀ ਇਹਨਾਂ ਦੇ ਸਿੱਖ ਦੀ ਗਾਂ ਆਈ ਜਿਹੜੇ ਗੱਦੀ ਲੈ ਗਏ ਗੁਰੂ ਅਰਜਨ ਦੇਵ ਜੀ, ਕਹਿੰਦੇ ਸੋ ਥਾਨ ਪਾਲਣ ਆਇਆ। ਤੋ ਮਤਲਬ ਉਹ ਅੰਦਰ ਥਾਨ ਹੈ ਸਾਡੇ। ਸੋ ਇਸੇ ਕਰਕੇ ਉਹਨਾਂ ਨੇ ਗਾਂ ਸ਼ਬਦ ਦਿੱਤਾ, ਸੋ ਅਸਥਾਨ ਬਤਾਓ ਮੀਤਾ ਜਾਂ ਕਿ ਹਰ ਹਰ ਕੀਰਤਨ ਨੀਤਾ। ਉਹ ਅੰਦਰ ਹੈ ਕੀਰਤਨ ਸਦਾ ਔਰ ਥਾਨ ਅੰਦਰ ਹੈ ਸਾਡੇ। ਅਖੀਰ 'ਤੇ ਜਾ ਕੇ ਕਹਿੰਦੇ ਪ੍ਰਭ ਕਿਰਪਾ ਅਤੇ ਮਨ ਵਸਾਇਆ ਨਾਨਕ ਗੁਰਮੁਖੇ ਤਰੀ ਤਿਨਵਾਇਆ, ਇਹ ਅਸਥਾਨ ਗੁਰੂ 'ਤੇ ਪਾਈਏ ਸਾਧ ਸੰਗੇ ਹਰ ਕੀਰਤਨ ਗਾਈਏ ਰਹਾਉ ਦੂਜਾ। ਇਸ ਕਰਕੇ ਇਹ ਥਾਨ ਥਾਂ ਥਾਂ ਸ਼ਬਦ ਤੁਹਾਨੂੰ ਮਿਲਣਗੇ ਵੀ ਸਤਿਗੁਰੂ ਨੇ ਅੰਦਰ ਸਾਡੇ ਆਉਣਾ। ਉਹ ਜਦੋਂ ਅੰਦਰ ਆ ਗਿਆ ਉੱਥੇ ਮੇਰਾ ਮਨ ਬੈਠਾ ਉਹਦੇ ਨਾਲ, ਜਿੱਥੇ ਜਾਇਬ ਹੈ ਇਹ ਜਾਇਬ ਹੈ ਮਾਂ ਨਾਲ ਇਸ਼ਾਰਾ ਹੈ ਗੁਰਸਿੱਖਾਂ ਦੇ ਅੰਦਰ ਪ੍ਰੀਤ ਹੈ, ਹਰ ਹਰ ਪ੍ਰੀਤ ਹੈ ਸੋ ਜਨ ਸੁਗੜ ਸਿਆਣੇ। ਇਸ ਮਤਲਬ ਇਹਦੇ ਵਿੱਚ ਵੀ ਥਾਂ ਆਇਆ ਪਹਿਲੇ 'ਚ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ, ਹਰ ਮਾਣ ਨਮਾਣੇ ਸਭ ਥਾਨ ਅੰਦਰ ਹੈ। ਇਸ ਕਰਕੇ ਜਿੱਥੇ ਜਾਇਬ ਹੈ, ਜਿੱਥੇ ਮੇਰਾ ਮਨ ਬੈਠ ਜਾਂਦਾ ਉੱਥੇ ਮੇਰਾ ਸਤਿਗੁਰੂ ਖੜ੍ਹਾ ਹੋ ਜਾਂਦਾ। ਉਹਦਾ ਹੈੱਡਕੁਆਟਰ ਅੰਦਰ ਹੈ ਮੇਰੇ ਔਰ ਉਹ ਥਾਨ ਸੁਹਾਵਾ ਰਾਮ ਰਾਜੇ। ਔਰ ਗੁਰਸਿੱਖੀ ਖੱਖੇ ਨੂੰ ਬਿੰਦੀ ਹੈ, ਗੁਰਸਿੱਖੀ ਥਾਨ ਨਹੀਂ ਹੈ, ਗੁਰਸਿੱਖਾਂ ਨੇ ਗੁਰਸਿੱਖੀ ਸੋ ਥਾਨ, ਥਾਨ ਦੇ ਨੰਨੇ ਨੂੰ ਔਂਕੜ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਥਾਨ ਹੈ। ਗੁਰਸਿੱਖੀ ਸੋ ਥਾਨ ਪਹਿਲੇ ਥਾਨ ਨੂੰ ਵੀ ਔਂਕੜ ਹੈ ਨੰਨੇ ਨੂੰ, ਜਿੱਥੇ ਔਂਕੜ ਆ ਜਾਏ ਖੀਲੇ ਲਫਜ਼ ਨੂੰ ਉਹ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਆ, ਬਾਹਰਲਾ ਥਾਂ ਕੋਈ ਨਹੀਂ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਔਰ ਸਤਿਗੁਰੂ ਸੈਲਫ ਐਕਸਪਲੇਨੇਟਰੀ ਲਫਜ਼ ਹੈ, ਕਿਹੜਾ ਗੁਰੂ? ਜਿਹੜਾ ਸੱਤੇ ਹੈ, ਸੱਤੇ ਮੈਨੇ ਜਿਹਦੀ ਸਦਾ ਹੀ ਹੋਂਦ ਹੈ ਔਰ ਉਹ ਨਾ ਜਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ। ਕਦੇ ਨਹੀਂ ਹੋ ਸਕਦਾ ਵੀ ਸਤਿਗੁਰੂ ਦਾ ਇੱਕ ਵਾਰੀ ਜਿੱਥੇ ਕਲੀਅਰ ਕਰ ਦਿੱਤਾ ਵੀ ਉਹ ਨਾ ਮਰਦਾ ਨਾ ਜੰਮਦਾ ਹੈ, ਉਹ ਐਸਾ ਸਦਾ ਸਦਾ ਹੈ, ਉਹ ਸਾਡਾ ਸਤਿਗੁਰੂ, ਉਹ ਇਨਸਾਨ ਨਹੀਂ ਹੈ ਜਿਹਦੀ ਜਗ੍ਹਾ ਅੱਜ ਕੱਲ੍ਹ ਇਨਸਾਨ ਬੈਠੇ ਹੈ ਤਾਂ ਭੁਲੇਖਾ ਪੈ ਜਾਂਦਾ। ਇਸ ਕਰਕੇ ਇਹਦੀ ਜਗ੍ਹਾ ਨਾ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਿਲ ਸਕਦਾ, ਨਾ ਬਾਬਾ ਨਾਨਕ, ਕੋਈ ਗੁਰੂ ਸਤਿਗੁਰੂ ਨਹੀਂ। ਉਹਨਾਂ ਦੇ ਅੰਦਰ ਆਈ ਸੀ ਇਹ ਚੀਜ਼, ਉਹਨਾਂ ਨੇ ਆਪਣੇ ਅੰਦਰ ਆ ਥਾਨ ਪੈਦਾ ਕੀਤਾ ਸੀ, ਤਾਂ ਹਰ ਗੁਰੂ ਦੇ ਭਗਤ ਦੇ ਅੰਦਰ ਇਹ ਸਤਿਗੁਰੂ ਆਇਆ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਬਾਕੀ ਸਤਿਗੁਰੂ ਦੂਸਰਿਆਂ ਹਿੰਦੂਆਂ ਦੇ ਸਾਹਮਣੇ ਸਿਰ ਦੇਹ 'ਚ ਹੁੰਦੇ ਸੀ, ਇੱਥੇ ਖਾਸ ਲਿਖਿਆ ਮੇਰਾ ਸਤਿਗੁਰੂ, ਉਹ ਥਾਨ ਅੰਦਰ ਹੈ ਔਰ ਉਹ ਬੜਾ ਸੁਹਾਵਾ ਥਾਂ ਹੈ। ਔਰ ਗੁਰਸਿੱਖੀ ਨਾ ਉੱਥੇ ਤੱਕ ਉਹ ਸਪਿਰਚੁਅਲ ਸਟੇਜ ਅੰਦਰ ਉੱਥੇ ਤੱਕ ਪਹੁੰਚਣਾ ਕਿੱਦਾਂ? ਗੁਰਸਿੱਖੀ ਸੋ ਥਾਨ ਪਾਲਿਆ, ਅੰਦਰ ਵੜੇ ਆਪਣੇ ਅੰਦਰ ਵੜ ਕੇ ਉਹ ਥਾਨ ਪਾਲਿਆ, ਉਹਦੀ ਧੂਰੇ ਮੁੱਖੇ ਇਲਾਵਾ ਧੂਰ ਮੱਥੇ ਨੂੰ ਲਾਈਦੀ ਹੈ। ਇੱਥੇ ਮੁੱਖੇ ਇਲਾਵਾ ਲਿਖਿਆ, ਮੁੱਖੇ ਇਲਾਵਾ ਵੀ ਪਹਿਲੀ ਕਲਾ ਜਿਹੜੀ ਵਰਤਣੀ ਆ ਤੁਹਾਨੂੰ ਨਾਮ ਜਪਣ ਦੀ, ਉਹ ਮੂੰਹ 'ਚ ਵਰਤਣੀ ਹੈ। ਹਰ ਪਹਿਰੀ ਲਾ ਸਹਿਜ ਆਨੰਦ ਹੋਆ ਵਡਭਾਗੀ, ਮਨੇ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਪਹਿਲਾਂ ਸਭ ਤੋਂ ਇਹ ਮੂੰਹ ਨਾ ਮਿੱਠਾ ਲੱਗਣ ਲੱਭਦਾ, ਇਸੇ ਕਰਕੇ ਬਾਬੇ ਨਾਨਕ ਕਿਹਾ ਵੀ ਐਸਾ ਅੰਮ੍ਰਿਤ ਅੰਤਰ ਡੀਠਾ ਗੁਰ ਕਾ ਸ਼ਬਦ ਮਹਾਰਸ ਮੀਠਾ, ਜਿਹੜਾ ਤੂੰ ਜਪਦਾ ਤੈਨੂੰ ਇੰਨਾ ਮਹਾਰਸ ਵਿੱਚ ਸਵਾਦ ਆਉਂਦਾ। ਬਾਬਾ ਨਾਨਕ ਕਹਿੰਦਾ ਵੀ ਉਹ ਮਿੱਠਾ ਲੱਗਣਾ ਹੈ। ਇਸ ਕਰਕੇ ਜਿਹੜਾ ਅੰਦਰ ਵੜ ਕੇ ਉਸ ਸਟੇਜ 'ਤੇ ਪਹੁੰਚਣਾ, ਉੱਥੇ ਹੀ ਸਤਿਗੁਰੂ ਦਾ ਮਿਲਾਪ ਹੋਣਾ, ਔਰ ਉਹੀ ਥਾਨ ਭਾਲਿਆ ਹੈ ਗੁਰਸਿੱਖੀ। ਔਰ ਕਿੱਦਾਂ ਭਾਲਿਆ ਹੈ, ਇਹ ਨਹੀਂ ਵੀ ਬਾਹਰਲਾ ਸੀ ਸਤਿਗੁਰੂ ਅਦਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਸ਼ੱਕਾਂ ਉੱਤੇ ਨਹੀਂ ਵੜਦਾ, ਇਹ ਅੰਦਰ ਵੜਦਾ ਸਾਡੇ ਅੰਦਰ ਸਤਿਗੁਰੂ ਆਉਣਾ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰੇ ਮੁੱਖੇ ਇਲਾਵਾ, ਮੈਂ ਉਹ ਜਿਹੜੀ ਧੂਰ ਹੈ, ਧੂਰ ਕੀ ਹੈ, ਸਪਿਰਚੁਅਲ ਡਸਟ ਉਸ ਥਾਂ ਦੀ, ਮੁੱਖੇ ਇਲਾਵਾ ਮੂੰਹ ਦੇ ਵਿੱਚ ਕਲਾ ਵਰਤਦੀ ਪਹਿਲਾਂ ਹੈ। ਗੁਰ ਕਾ ਸ਼ਬਦ ਮਹਾਂ ਜਿਹੜਾ ਜਪਦਾ ਤੂੰ ਫਿਰ ਹਟਣਾ ਨਹੀਂ, ਪਹਿਲੀ ਲਾਮ 'ਚ ਹੀ ਆ ਜਾਂਦਾ। ਗੁਰ ਕਾ ਸ਼ਬਦ ਮਹਾਰਸ ਮਿੱਠਾ ਐਸਾ ਅੰਮ੍ਰਿਤ ਅੰਤਰੇ ਰੀਠਾ, ਸਭ ਅੰਦਰੀ ਖੇਡ ਹੈ ਇਹੋ ਉੱਤੇ ਜਿਹਨਾਂ ਅੰਤਰੇ ਹਰ ਹਰ ਪ੍ਰੀਤ ਹੈ, ਸਾਰੇ ਉਹਨਾਂ ਨਾਲ ਮਿਲਦਾ। ਇਸ ਕਰਕੇ ਗੁਰਸਿੱਖੀ ਪੜ੍ਹਨਾ ਹੈ, ਗੁਰਸਿੱਖਾਂ ਨੇ ਉਹ ਥਾਨ ਭਾਲ ਲਿਆ ਆਪਣੇ ਅੰਦਰ, ਅਤੇ ਉਹਦੀ ਸਪਿਰਚੁਅਲ ਡਸਟ ਹੈ, ਸਪਿਰਚੁਅਲ ਡਸਟ ਹੈ ਗਰੀਬੀ। ਗੁਰਸਿੱਖ ਹੋਰ ਗਰੀਬ ਬਣਦਾ ਵੀ ਹੈ, ਮੇਰੇ ਅੰਦਰ ਹੀ ਸਭ ਕੁਛ ਆ ਗਿਆ। ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰੇ ਮੁੱਖੇ ਇਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ। ਇਹ ਨਹੀਂ ਵੀ ਉੱਥੇ ਜਿੱਥੇ ਜਾ ਕੇ ਅਸੀਂ ਪਾਲ ਲੈਂਦੇ ਵੀ ਜਿੱਥੇ ਵੀ ਹਜ਼ੂਰ ਸਾਹਿਬ ਜਾਂ ਸਾਰੇ ਦਾਸ, ਦੇਖੋ ਜੀ ਗੁਰਸਿੱਖਾਂ ਦੀ ਕਾਲ ਥਾਈ ਜਿੱਥੇ ਆਮ ਕਿਤਾਬਾਂ 'ਚ ਲਿਖਿਆ ਜਾ ਰਿਹਾ, ਲੇਕਿਨ ਇਹ ਗੱਲ ਠੀਕ ਨਹੀਂ ਹੈ ਲਿਖੀ ਵੀ ਜਿੱਥੇ ਹਿਸਟੋਰੀਕਲ ਦੇਖੋ ਗੁਰਦੁਆਰਾ, ਉੱਥੇ ਜਾਓ ਅੰਦਰ ਮੱਥਾ ਟੇਕੋ, ਉੱਥੇ ਦੀ ਧੂੜ ਮੱਥੇ ਨਾ ਲਾਓ, ਔਰ ਉਹਦੇ ਲਈ ਲਿਖੇ ਹੈ ਸੋ ਥਾਨ ਪਾਲਿਆ, ਇਹ ਥਾਨ ਅੰਦਰ ਹੈ ਸਾਡੇ। ਗੁਰਸਿੱਖੀ ਬਾਹਰ ਤੋਂ ਬਾਹਰ ਢੂੰਡਣ 'ਤੇ ਛੂਟ ਪਰੇ, ਗੁਰੇ ਘਰ ਹੀ ਮਹਾਂ ਦਿਖਾਇਆ ਤਾਂ ਸਭ ਕੁਛ ਸਾਨੂੰ ਅੰਦਰ ਮਿਲਣਾ, ਬਾਹਰ ਨਹੀਂ ਥਾਨ। ਗੁਰਸਿੱਖੀ ਸੋ ਥਾਨ ਦੇ ਨੰਨੇ ਨੂੰ ਫਿਰ ਔਂਕੜ, ਸੋ ਥਾਨ ਪਾਲਿਆ ਲੈ ਧੂਰੇ ਮੁੱਖੇ ਇਲਾਵਾ, ਮੂੰਹ 'ਚ ਕਲਾ ਵਰਤਦੀ ਪਹਿਲੀ ਲਾਵਨਾ। ਔਰ ਫਿਰ ਸਤਿਗੁਰੂ ਲਿਖੇ ਆ ਇੱਥੋਂ ਜਿਹੜੀ ਅਗਲੀ ਲਾਮ ਹੈ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹ ਨਾਲੇ ਉਹਨਾਂ ਦੇ ਸ਼ਬਦ ਵੱਜਣ ਲੱਪਾ, ਲਾਵਾਂ ਆਪਣੀਆਂ ਪੜ੍ਹੋ ਤੋ ਸਤਿਗੁਰੂ ਦੂਸਰੀ ਰਾਮ 'ਚ ਹੀ ਆ ਜਾਂਦਾ ਹੈ। ਇੱਥੇ ਵੀ ਰਿਹਾ ਉਹ ਸਥਾਨ ਪਾਲਿਆ ਲੈ ਧੂਰ ਮੁੱਖੇ ਇਲਾਵਾ, ਗੁਰਸਿੱਖਾਂ ਕੀ ਖਾਲ ਥਾਂ ਪਈ ਜਿਨ ਹਰ ਨਾਮ ਧਿਆਉਣ ਦੀ ਅਵਸਥਾ ਤਾਂ ਗਿਆ, ਨਾਮ ਦੀ ਕਮਾਈ ਕੀਤੀ ਜਪ ਜਪ ਕੇ। ਔਰ ਜਿਨ ਨਾਨਕ ਸਤਿਗੁਰ ਨਹੀਂ ਹੈ, ਜਿਨ੍ਹੇ ਨੰਨੇ ਦੇ ਪੈਰਾਂ 'ਚ ਹਲੰਤ ਹੈ, ਜਿਨ੍ਹਾਂ ਨੇ ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ, ਕੱਕੇ ਨੂੰ ਔਂਕੜ ਆ ਜਾਏ ਤੁਸੀਂ ਮਹੱਲਾ ਦੇਖੋ, ਆਸਾ ਮਹੱਲਾ ਚੌਥਾ ਆਪਣੇ ਨਹੀਂ ਲਿਖਿਆ, ਉਹਨੇ ਮਹੱਲਾ ਚੌਥਾ ਕਹਿੰਦੇ ਮੇਰੇ ਅੰਦਰ ਹੀ ਸਤਿਗੁਰੂ ਪੂਜ ਲਿਆ ਮੈਂ, ਅਤੇ ਇਹਨੇ ਹਰ ਰੱਬ ਦੀ ਵੀ ਪੂਜਾ ਕਰ ਲਈ। ਇਸ ਕਰਕੇ ਨਾਨਕ ਦੇ ਕੱਕੇ ਨੂੰ ਔਂਕੜ ਆ ਕੇ ਇਹ ਮਹੱਲੇ ਚੌਥਾ ਆਪਣੇ ਆਪ ਨੇ ਲਿਖ ਲਿਆ ਵੀ ਮੇਰਾ ਸਤਿਗੁਰੂ ਜਿਹੜਾ ਮੇਰੇ ਅੰਦਰ ਆਇਆ ਹੈ, ਜਿਹਨਾਂ ਨਾਨਕ ਸਤਿਗੁਰ ਪੂਜਿਆ, ਜਿਹੜਾ ਅੰਦਰਲੇ ਸਤਿਗੁਰ ਦੀ ਜਿਹੜੀ ਪੂਜਾ ਕਰ ਲਈ ਉਹਨੇ ਰੱਬ ਦੀ ਵੀ ਪੂਜਾ ਕਰ ਲਈ, ਕਿਉਂਕਿ ਸਤਿਗੁਰੂ ਜਿਹੜਾ ਹੈ ਇਹ ਰੱਬ ਦਾ ਲੈਫਟੀਨੈਂਟ ਸਰੂਪ ਹੈ। ਪਹਿਲਾਂ ਅੰਦਰ ਸਤਿਗੁਰੂ ਆਏਗਾ, ਉਹ ਗਾਂ ਰੱਬ ਨੂੰ ਸਾਨੂੰ ਜੋੜੇਗਾ। ਇਸ ਕਰਕੇ ਸਾਰੀ ਡਿਸਿਪਲਿਨ ਹੈ ਵੀ ਜਿੱਥੇ ਪਹਿਲਾਂ ਸਤਿਗੁਰੂ ਅੰਦਰ ਆਏਗਾ ਉਹ ਗਾਂ ਆਣ ਕੇ ਜੋੜਨ ਵਾਲਾ ਲਿੰਕ ਹੈ, ਉਹਨੇ ਫਿਰ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਆਪਣੇ ਨਾਲ ਨਹੀਂ ਮਿਲਦਾ ਬਿਆਸੀ ਨੂੰ, ਵਿਛੜਿਆ ਮੇਲੇ ਪ੍ਰਭੂ ਔਰ ਦਰਗਾਹ ਤੱਕ ਫਿਰ ਉਹ ਸਤਿਗੁਰੂ ਜਾਂਦਾ ਹੈ। ਆਓ ਦੂਸਰਾ ਛੱਕਾ ਧਿਆਨ ਨਾ ਫਿਰ ਛੰਦ, ਛੱਕਾ ਨਹੀਂ ਕਹਿਣਾ, ਛੱਕਾ ਚੋਂ ਛੰਦਾਂ ਦਾ ਬਣ ਕੇ ਇੱਕ ਛੱਕਾ ਬਣਦਾ, ਅਸੀਂ ਦੂਸਰਾ ਛੰਦ ਨੂੰ ਪੜ੍ਹਨ ਲੱਗੇ ਹਾਂ। ਜਿੱਥੇ ਜਾਏ ਬਹੇ ਮੇਰਾ ਸਤੇ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰੇ ਮੁੱਖੇ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆ ਕੇ ਅੰਦਰ ਵੜਨਾ ਹੈ ਅਤੇ ਆਉਣ ਦੀ ਅਵਸਥਾ ਤੱਕ ਪਹੁੰਚਣਾ। ਨਾਮ ਦੀ ਕਮਾਈ ਦਾ ਅੰਦਰਲੀ ਚੀਜ਼ ਉਹ ਕਹਿ ਰਿਹਾ ਜੇ ਗੁਰਸਿੱਖੀ ਗੁਰਸਿੱਖਾਂ ਕੀ ਕਾਲ, ਉਹ ਕਾਲ ਉਹਦੇ ਐਡੀ ਦੂਰ ਸਫ਼ਰ ਕਿੱਥੇ ਕਿ ਨਹੀਂ ਮਿਲਣਾ ਤੁਹਾਨੂੰ, ਜੇ ਤੁਸੀਂ ਨਾਮ ਜਪਣ ਦੀ ਕਾਲਣਾ ਕਹੋਗੇ ਤਾਂ ਥਾਂ ਪਏਗੀ, ਤਾਂ ਉਹ ਅੰਦਰ ਤੁਸੀਂ ਵੜ ਕੇ ਅਤੇ ਉਹ ਲੱਭ ਸਕੋਗੇ। ਗੁਰਸਿੱਖੀ ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ 'ਤੇ ਆਵਾ, ਜਿਹਨੇ ਨਾਨਕ ਨਾਨਕ ਦੇ ਕੱਕੇ ਨੂੰ ਗਰੀਬੀ ਆ ਗਈ ਮਹੱਲੇ ਚੌਥੇ, ਇਹਨਾਂ ਨੇ ਇਹੋ ਜਿਹਾ ਸਤਿਗੁਰ ਪੂਜ ਲਿਆ ਅਤੇ ਇਹਨਾਂ ਹਰ ਪੂਜ ਕਰਾਵਾ, ਕਿਉਂਕਿ ਨਾਨਕ ਸਤਿਗੁਰੂ ਨਹੀਂ ਹੈ। ਇਹੋ ਮਹੱਲਾ ਚੌਥਾ ਚੌਥਾ ਦੀ ਅਸੀਂ ਗੌੜੀ ਦੀ ਵਾਰ ਦੀ ਧੁੱਕ ਦੇਣ ਲੱਗੇ ਹਾਂ। ਪਿਆਸਾ ਮਹੱਲਾ ਚੌਥੇ ਦੇ ਅੰਦਰ ਆਇਆ ਸੀ ਗੁਰ। ਦੇਖੋ ਕਿੱਡੀ ਵੱਡੀ ਉੱਤੋਂ ਕਹਿ, ਲੇਕਿਨ ਗੁਰੂ ਰਾਮਦਾਸ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਂ ਟਿੱਕਿਆ ਚੌਥੀ ਪੀੜ੍ਹੀ ਦੇ ਉੱਤੇ। ਉੱਥੇ ਲਿਖਿਆ ਜੋ ਗੁਰੂ ਬਾਬੇ ਨਾਨਕ ਫਿੱਟ, ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਕੀਤੇ ਕੁੜਿਆਰੇ। ਤੀਜੀ ਪੀੜ੍ਹੀ, ਤੀਸਰੀ ਸੀ ਗੁਰੂ ਅਮਰਦਾਸ ਸਾਹਿਬ, ਤੀਜੀ ਪੀੜ੍ਹੀ ਵਿਚਾਰਿਆ ਕੀ ਹੱਥੇ ਨਾਲ ਵਿਚਾਰਿਆ, ਅੱਗੇ ਹੈ ਚੌਥੀ ਪੀੜ੍ਹੀ ਟਿੱਕਿਆ ਨਹੀਂ ਹੈ। ਉੱਥੇ ਗੁਰ ਦੇ ਰਾਰੇ ਨੂੰ ਔਂਕੜ ਆ ਗੁਰ ਚੌਥੀ ਪੀੜ੍ਹੀ ਟਿੱਕਿਆ ਜਿਹਨੇ ਨਿੰਦਕ ਦੁਸ਼ਟ ਵਿਚਾਰਦਾ। ਇਸ ਕਰਕੇ ਸਾਰੇ ਗੁਰੂਆਂ ਦੇ ਅੰਦਰ ਆਇਆ ਸੀ ਇਹ ਸਾਰਾ ਗੁਰ ਜਾਂ ਸਤਿਗੁਰੂ, ਇਹ ਅੰਦਰ ਆਇਆ ਸੀ। ਉਹ ਸਤਿਗੁਰੂ ਸਾਡਾ ਹੈ ਜਿਹੜੇ ਕਿ ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਮੈਂ ਉਹ ਸਤਿਗੁਰੂ ਨੂੰ ਪੂਜ ਲਿਆ ਅਤੇ ਹਰ ਨੂੰ ਪੂਜ ਲਿਆ। ਲਿਆਓ ਅਸੀਂ ਅਗਲਾ ਛੱਕਾ, ਹੁਣ ਅਗਲਾ ਛੰਦ ਲਈਏ ਇਸੇ ਚਾਲ ਦਾ ਉੱਤੇ। ਅਗਲਾ ਛੰਦ ਹੈ, ਦੇਖੋ ਫਿਰ ਮਨ ਦੀ ਗੱਲ ਆਏਗੀ ਸਾਰੀ, ਔਰ ਸਤਿਗੁਰੂ ਦੀ ਗੱਲ ਆ ਗਈ ਅੰਦਰ, ਸਤਿਗੁਰੂ ਆ ਚੁੱਕਾ ਹੁਣ ਉਹਦੀ ਤਾਰੀਫ ਲਿਖਣਗੇ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਸਾਰੀ ਮਨ ਦੀ ਗੱਲ ਅੰਦਰ ਦੀ ਗੱਲ ਚੱਲ ਰਹੀ ਹੈ, ਧਿਆਨ ਨਾਲ ਦੇਖੋ ਛੰਦ ਹੈ ਅਗਲਾ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵ ਹੈ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ, ਜਨ ਨਾਨਕ ਹਰ ਪੁੰਨ ਬੀਜਿਆ। ਦੇਖੋ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਹੈ, ਜਨ ਨਾਨਕ ਬਾਬੇ ਨਾਨਕ ਨੂੰ ਕਿਹਾ ਤਾਂ, ਜਨ ਨਾਨਕ ਨੇ ਹੀ ਇੰਨਾ ਪੁੰਨ ਬੀਜ ਲਿਆ। ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਆਹ ਇਹਦੀ ਡਿਟੇਲ ਲਈਏ, ਗੁਰਸਿੱਖਾਂ ਦੇ ਮਨ 'ਚ ਇਹ ਹਰ ਪ੍ਰੀਤ ਹੈ ਰੱਬ ਦੀ, ਹਰ ਪਰ ਕਾਹਦੇ ਨਾਲ ਕਰਦੇ, ਹਰ ਨਾਮ ਜਪ ਜਪ ਕੇ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੇਂ ਪੂਰਾ ਸਤਿਗੁਰੂ। ਇਹੋ ਉਸ ਪੂਰੇ ਸਤਿਗੁਰੂ ਦੀ ਸੇਵਾ ਹੈ, ਨਾਮ ਜਪਣਾ ਹੀ। ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ, ਕਾਹਦੇ ਨਾਲ ਕਰਦੇ ਸੇਵਾ, ਪੂਰਾ ਸਤਿਗੁਰੂ ਨਾਮ ਜਪ ਕੇ ਉੱਤੇ ਆਇਆ, ਹਰ ਨਾਮ ਹਰ ਤੇਰੀ ਰਾਮ ਰਾਜੇ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੇਂ ਪੂਰਾ ਸਤਿਗੁਰੂ। ਪੂਰਾ ਸਤਿਗੁਰੂ ਹੈ ਹੀ, ਉਹ ਹਸਤੀ ਹੈ, ਬਾਹਰਲਾ ਇਨਸਾਨ ਗੁਰੂ ਨਹੀਂ ਹੈ। ਦਸਾਂ ਗੁਰੂਆਂ ਦੇ ਅੰਦਰ ਇਹ ਸਤਿਗੁਰੂ ਆਇਆ ਸੀ, ਪਹਿਲਾਂ ਗੁਰੂ ਨਾਨਕ ਦੇ ਆਇਆ, ਫਿਰ ਜੋਤ ਹੋਆ ਜੁਗਤ ਸਾਏ ਸਹਿ ਕਾਇਆ, ਫਿਰ ਪਲਟੀ ਗਏ, ਦਸਾਂ ਗੁਰੂਆਂ ਦੇ ਅੰਦਰ ਜੋਤੀ ਫਿਰੀ। ਇਸ ਕਰਕੇ ਸਤਿਗੁਰੂ ਦੀ ਜੋਤ ਸਭ ਵੱਡੀ ਹੈ, ਗੁਰੂਆਂ ਦੀ ਆਪਣੀ ਜੋਤ ਹੈ, ਉਹ ਗੁਰ ਜੋਤੀਆਂ ਹੈ, ਲੇਕਿਨ ਸਤਿਗੁਰੂ ਦੀ ਜੋਤ ਸਭ ਤੋਂ ਵੱਡੀ ਹੈ। ਇਹ ਅੰਦਰ ਉਹਨਾਂ ਦੇ ਸਾਰਿਆਂ ਦੇ ਜਾਂਦਾ ਸੀ, ਫਿਰਦਾ ਸੀ, ਔਰ ਹੁਣ ਵੀ ਹੈ। ਤਦੇ ਪੰਜ ਪਿਆਰੇ ਚੁਣੇ ਗਏ, ਕਿਉਂਕਿ ਬਾਣੀ 'ਚ ਲਿਖੇ ਆ ਉਹ ਸਤਿਗੁਰੂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਚੋਣ ਕੱਢੇ ਲੱਧੋਂ ਵਾਰੇ, ਤਾਂ ਦਸਮ ਪਾਤਸ਼ਾਹ ਦੇ ਵੇਲੇ ਉਹ ਸਾਰੇ ਪੰਜ ਗੁਰਸਿੱਖਾਂ ਦੇ ਅੰਦਰ ਵਰਤੇ ਆ ਸਤਿਗੁਰੂ। ਹੁਣ ਵੀ ਵਰਤ ਰਿਹਾ ਹੈ, ਜੁੱਗਾਂ ਜੁੱਗਾਂ ਤੋਂ ਜੁੱਗ ਜੁੱਗ ਪੀੜ੍ਹੀ ਚੱਲੇ ਸਤਿਗੁਰੂ ਕੀ, ਇਹ ਇਨਸਾਨ ਸਤਿਗੁਰੂ ਨਹੀਂ ਹੈ। ਇਸ ਕਰਕੇ ਆਹ ਸਤਿਗੁਰੂ ਜੀ ਆ ਮੇਰੇ ਅੰਦਰ ਆ ਜਾਂਦਾ, ਮੇਰੀ ਸਾਰੀਆਂ ਭੁੱਖਾਂ ਲੱਥ ਗਈਆਂ ਉਸ ਵੇਲੇ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਹਰ ਨਾਮ ਹਰ ਬਾਣੀਆਂ ਦੀ ਪ੍ਰੀਤ ਨਹੀਂ ਲਿਖੀ, ਪਾਠਾਂ ਦੀ ਪ੍ਰੀਤ ਨਹੀਂ ਲਿਖੀ, ਅਸੀਂ ਜਗਾ ਰਹੇ ਹਾਂ ਪੰਥ ਨੂੰ, ਜੋ ਲਿਖਿਆ ਉਹ ਕੰਮ ਕਰੋ ਜ਼ਿਆਦਾ, ਕਿਤੇ ਪਾਠ ਜਾਂ ਕਿਤੇ ਖੰਡ ਪਾਠ, ਕਿਤੇ ਦੀ ਨਿਸ਼ਾਨੀ ਨਹੀਂ ਹੈ ਇਹਨਾਂ ਚੀਜ਼ਾਂ ਦੀ। ਨਾਮ ਦੀ ਵੈਲਿਊ ਹੈ, ਅਸੀਂ ਹੌਲੀ ਹੌਲੀ ਸੰਭਲੀਏ ਔਰ ਨਾਮ ਜਪਣਾ ਲਾਈਏ। ਪਾਠ ਪਿਆਰ ਨਾਲ ਅਸੀਂ ਕਰਦੇ ਹਾਂ, ਪਰ ਚੀਜ਼ ਦੇਖ ਲਈ ਵੀ ਕਿਹੜੀ ਚੀਜ਼ ਲਿਖੀ ਹੈ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੇਂ ਪੂਰਾ ਸਤਿਗੁਰੂ, ਭੁੱਖ ਜਾਏ ਲੈ ਮੇਰੀ। ਇਹ ਜਿਹੜੀ ਅੰਦਰ ਦੀ ਐਸੀ ਭੁੱਖ ਹੈ ਮਨ ਦੀ, ਜਿਹੜੀ ਲੱਥਦੀ ਨਹੀਂ ਸੀ, ਉਸ ਲਈ ਮਨ ਦੀਆਂ ਸਾਰੀਆਂ ਭੁੱਖਾਂ ਲੱਗ ਗਈਆਂ, ਮਿਟ ਗਈ ਭੁੱਖ ਮਹਾਂ ਵਿਕਰਾਲ, ਨਾਮ ਦੜਾਇਆ ਸਾਧ ਕਿਰਪਾਲ। ਉਹ ਸਤਿਗੁਰੂ ਆਣ ਕੇ ਨਾਮ ਸਾਧ, ਸਤਿਗੁਰੂ ਸੰਤ ਜਿੱਥੇ ਇਕੱਲਾ ਹੋਵੇ, ਇਹ ਉਸੇ ਸਤਿਗੁਰੂ ਵੱਲ ਇਸ਼ਾਰਾ ਹੈ। ਮੇਰੀਆਂ ਸਾਰੀਆਂ ਭੁੱਖਾਂ ਲੱਥ ਗਈਆਂ, ਭੁੱਖ ਜਾਇਲ ਹੈ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ, ਔਰ ਜਿਹੜੇ ਗੁਰਸਿੱਖਾਂ ਦੀ ਭੁੱਖ ਚਲੀ ਜਾਂਦੀ, ਤਿੰਨ ਪਿੱਛੇ ਹੋਰ ਖਾਏ ਕਨੇਰੀ, ਕਈਆਂ ਦਾ ਪਾਰ ਉਤਾਰਾ ਹੋ ਗਿਆ। ਜਿੱਦਾਂ ਸਲੋਕ ਪੜ੍ਹਦੇ ਹਾਂ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਕਈ ਛੁੱਟ ਗਏ। ਔਰ ਬਾਣੀ 'ਚ ਆਉਂਦਾ ਇੱਕ ਸ ਹੱਥ ਆਨੀ ਵਰਸਾਣੇ ਬਥੇਰੀ, ਇੱਕ ਕੋਲੇ ਵਸਤੂ ਅੰਦਰ ਆ ਜਾਂਦੀ ਹੈ ਔਰ ਕਈ ਵਰਸਾਏ ਜਾਂਦੀ ਹੈ, ਰੰਗ ਚੜ੍ਹ ਜਾਂਦਾ ਕਈਆਂ ਨੂੰ। ਇਸ ਕਰਕੇ ਇਹਦਾ ਅਸਲ ਭਾਵ ਇਹੋ ਹੀ ਹੈ ਵੀ ਜਿਹੜਾ ਪੂਰਾ ਸਤਿਗੁਰੂ ਅੰਦਰ ਆਉਣਾ, ਉਸ ਵੇਲੇ ਮੇਰੀਆਂ ਸਾਰੀਆਂ ਭੁੱਖਾਂ ਲੱਸ ਗਈਆਂ। ਭੁੱਖਾਂ ਮਨ ਦੀਆਂ ਭੁੱਖਾਂ, ਗੁਰਸਿੱਖਾਂ ਕੀ ਭੁੱਖ ਸਭ ਗਈ, ਉਹਨਾਂ ਦੇ ਪਿੱਛੇ ਫਿਰ ਹੋਰ ਕਈਆਂ ਦਾ ਪਾਰ ਉਤਾਰਾ ਹੋ ਜਾਂਦਾ। ਜਨ ਨਾਨਕ, ਹਾਂ ਇੱਥੇ ਨਾਨਕ ਦੇ ਕੱਕੇ ਨੂੰ ਔਂਕਣ ਨਹੀਂ ਹੈ, ਜਨ ਦੇ ਕੁਛ ਨਹੀਂ। ਜਿੱਥੇ ਜਨ ਨਾਨਕ ਆ ਜਾਏ, ਗੁਰੂ ਬਾਬੇ ਨਾਨਕ ਨਾਲ ਸਾਰੇ ਗੁਰੂਆਂ ਨੂੰ ਨਾ ਮਾਣ ਦਿੱਤਾ ਜਾਂ ਸਾਰੀ ਬਾਣੀ 'ਚ ਵੀ ਜਨ ਨਾਨਕ ਜਿਹੜਾ ਹੋਵੇਗਾ ਉਹ ਗੁਰੂ ਬਾਬੇ ਨਾਨਕ ਵੱਲ ਇਸ਼ਾਰਾ ਹੋਵੇਗਾ। ਜਨ ਨਾਨਕ ਨੇ ਹੀ ਇੰਨੀ ਕਮਾਈ ਕਰ ਗਿਆ ਹਰ ਪੁੰਨ ਦੀ, ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਗੁਰਸਿੱਖਾਂ ਨੂੰ ਗਾਂ, ਜਿਹੜਾ ਵੀ ਬਾਬੇ ਨਾਨਕ ਦਾ ਇੰਨਾ ਹੀ ਪੁੰਨ ਬੀਜਿਆ, ਇੰਨਾ ਉਹਨਾਂ ਦੀ ਨਾਮ ਦੀ ਕਮਾਈ ਹੈ ਔਰ ਇੰਨਾ ਇਹ ਖਜ਼ਾਨਾ ਭਰਪੂਰ ਹੈ। ਇਸ ਕਰਕੇ ਇੱਥੇ ਤਿੰਨ ਡੰਡੀਆਂ, ਤੀਆ ਤੀਆ ਛੰਦ ਖਤਮ ਹੁੰਦਾ ਹੈ, ਛੱਕਾ ਚੱਲ ਰਿਹਾ ਇਹਦੇ 4 ਛੰਦ ਆ। ਅਖੀਰ 'ਤੇ ਦੇਖੋ ਜਿੱਥੇ ਜਾ ਕੇ 2 ਡੰਡੀਆਂ ਚੌਕਾ, 2 ਡੰਡੀਆਂ 12ਵਾਂ, 2 ਡੰਡੀਆਂ 19ਵਾਂ, ਇਹ ਸਾਰੇ 24 ਜਿੰਨੇ ਵੀ 24 ਛੱਕੇ ਹੈ ਇਹ ਤੋੜ ਤੋੜ ਕੇ ਸਾਰੇ ਆਸਾ ਦੀ ਬਾਹਰ ਨਾਲ ਲਾਈ ਜਾਂਦੇ ਹਾਂ, ਜਿਹੜੀ ਕਿ ਬੜੀ ਅਣਗਹਿਲੀ ਹੈ। ਜਿਹਨੇ ਜਿਹਨੂੰ ਉਹਨੂੰ ਦੱਸਿਆ ਉਹਨਾਂ ਨੇ ਕੰਨਾਂ ਨੂੰ ਹੱਥ ਲਾਏ ਵੀ ਇਹ ਬਹੁਤ ਬੇਅਦਬੀ ਹੋ ਰਹੀ ਹੈ। ਹੁਣ ਤਾਂ ਪੰਥ ਨੇ ਵੀ ਸੋਹਣਾ ਹੁਕਮਨਾਮਾ ਕੱਢ ਦਿੱਤਾ ਵੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉੱਥੋਂ ਬਾਹਰ ਨਾ ਕੋਈ ਪ੍ਰਚਾਰ ਨਾ ਪਸਾਰ ਹੋਵੇ। ਅਗਲਾ ਸਿੱਕਾ ਅਸੀਂ ਅਖੀਰ ਦਾ ਲੈਂਦੇ ਹਾਂ ਔਰ ਉਹ ਵੀ ਗੁਰਸਿੱਖਾਂ ਮਨੇ ਵਧਾਈਆਂ। ਦੇਖੋ ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰਸਿੱਖਾਂ ਅੰਤਰ ਹਰ ਹਰ ਪ੍ਰੀਤ ਹੈ। ਦੇਖੋ ਜਿਹਨਾਂ ਅੰਤਰ ਔਰ ਇੱਥੇ ਗੁਰਸਿੱਖਾਂ ਇੱਥੋਂ ਦਾਰ ਹੁੰਦਾ ਵੀ ਸੰਤ ਜਨ ਜਿੱਥੇ ਆ ਜਾਣ, ਸਾਧ ਜਨ ਬਹੁਤੇ ਸਾਰੇ, ਉਹ ਜਿਹਨਾਂ ਦੀ ਬਾਣੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਗੁਰੂਆਂ ਭਗਤਾਂ ਦੀ, ਉਹ ਸੰਤ ਜਨ ਪਲੂਰਲ ਜਿੱਥੇ ਬਹੁਤੇ ਆ ਜਾਣ ਉਹਨਾਂ ਦੀ ਬਾਣੀ ਵੱਲ, ਉਹਨਾਂ ਵੱਲ ਇਸ਼ਾਰਾ ਨਾ ਕਿ ਬਾਹਰਲੇ ਭੇਖੀ ਸਾਧੂਆਂ ਜਾਂ ਇਹਨਾਂ ਵੱਲ, ਜਿੱਥੇ ਬਹੁਤੇ ਆ ਜਾਣ ਬਾਕੀਆਂ ਗੁਰਸਿੱਖ ਸਾਰੇ ਆਪਣੇ ਆਪ ਨੂੰ ਗੁਰਸਿੱਖ ਲਿਖਦੇ। ਆਹ ਹੁਣ ਚੌਥਾ ਛੱਕਿਆ ਗੁਰਸਿੱਖਾਂ 'ਤੇ, ਫਿਰ ਆ ਤੀਸਰਾ ਚੌਥਾ, ਗੁਰਸਿੱਖਾਂ ਮਨੇ ਵਾਦ ਆਈਆਂ, ਵਧਾਈਆਂ ਨਹੀਂ ਕਹਿਣੀਆਂ ਚਾਹੀਦਾ, ਕੰਨਾ ਬੁਲਾਉਣਾ ਹੈ। ਗੁਰਸਿੱਖਾਂ ਮਨੇ ਵਾਦ ਆਈਆਂ ਜਿਨ ਮੇਰਾ ਸਤੇ ਗੁਰੂ ਡਿੱਠਾ ਰਾਮ ਰਾਜੇ। ਆਹ ਅਸੀਂ ਪਾਲ ਖੋਲ੍ਹਣੀ ਅਖੀਰਲੀ ਇਸ ਛੰਦ ਦੀ। ਗੁਰਸਿੱਖਾਂ ਦੇ ਮਨ 'ਚ ਹੀ ਵਧਾਈਆਂ ਦਾ ਮਤਲਬ ਐਡਾ ਅੰਦਰ ਨਾਮ ਚੱਲ ਪੈਂਦਾ ਹੈ, ਉਹਦਾ ਆਨੰਦ ਸ਼ਬਦ ਵੱਜਦਾ, ਸਭ ਕੁਛ ਸੁਣਦਾ, ਅੰਦਰ ਦੀ ਦਸ਼ਾ ਹੀ ਪਲਟ ਜਾਂਦੀ ਹੈ। ਇੰਨੀਆਂ ਕਲਾ ਵਰਤਦੀਆਂ ਉਹ ਗੁਰਸਿੱਖਾਂ ਦੇ ਮਨੇ 'ਚ। ਵਾਧਾਈਆਂ ਮਤਲਬ ਇਹ ਨਹੀਂ ਹੈ ਵੀ ਆਮ ਜਿਹੜੀਆਂ ਵਧਾਈਆਂ ਦਿੰਦੇ ਅਸੀਂ, ਵਾਧਾਈਆਂ ਵਾ ਉਹਨਾਂ ਦੀ ਸਪਿਰਚੁਅਲ ਸਟੇਜਾਂ ਹੋਰ ਅੰਦਰਲੀ ਪਾ ਜਿਹੜੀ ਕਲਾ ਹੈ ਹੋਰ ਚੜ੍ਹਦੀਆਂ ਕਲਾ 'ਚ ਜਾਂਦੇ, ਵਾਧਾਈਆਂ ਵੱਧਦੀਆਂ ਜਾਂਦੀਆਂ ਕਲਾ ਅੰਦਰ ਮਨ ਦੀਆਂ। ਗੁਰਸਿੱਖਾਂ ਮਨੇ ਵਾਧਾਈਆਂ ਜਿਨ ਮੇਰਾ ਸਤੇ ਗੁਰੂ ਦੇਖਿਆ ਨਹੀਂ ਹੈ। ਆਹੋ ਲਫ਼ਜ਼ ਅਸੀਂ ਖੋਲ੍ਹਣਾ ਹੈ, ਦੇਖਣਾ ਬਾਹਰ ਦਾ ਹੈ, ਡਿੱਠਣਾ ਅੰਦਰ ਦਾ ਹੈ। ਜਿੱਥੇ ਆ ਜਾਏ ਇਹ ਸਪਿਰਚੁਅਲ ਦੇਖਣਾ ਅੰਦਰ ਸਤਿਗੁਰੂ ਆ ਜਾਂਦਾ ਹੈ, ਜਿਹਨਾਂ ਮੇਰਾ ਸਤਿਗੁਰੂ ਉਹੀ ਹੈ ਜਿਹਦੀ ਦੇਹ ਨਹੀਂ ਹੈ ਔਰ ਨਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਔਰ ਸਾਰੀ ਮੈਂਡ ਕਾਇੰਡ 'ਚੋਂ ਵਰਤ ਰਿਹਾ, ਸਭ ਮੇਰੇ ਆ ਸਮਾਏ। ਇਸ ਕਰਕੇ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਕਹਿੰਦੇ ਮੇਰੇ ਕੋਲ ਹੋਰ ਗੱਲਾਂ ਨਾ ਸੁਣਾਓ, ਮੈਨੂੰ ਨਾਮ ਦੀ ਗੱਲ ਹੀ ਸੁਣਾਓ। ਹੁਣ ਕੋਈ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਸਾਧੂ ਸੰਤ ਕੁਛ ਨਹੀਂ ਲਿਆ। ਗੁਰਸਿੱਖਾ ਮਨੇ ਮਿੱਠਾ, ਮੇਰੇ ਮਨ ਨੂੰ ਇੰਨਾ ਮਿੱਠਾ ਜਿਹੜਾ ਕਿ ਬਾਕੀ ਕੋਈ ਗੱਲ ਨਾ ਕਰੇ। ਗੁਰਸਿੱਖ ਜਿਹੜਾ ਨਾਮ ਦੀ ਗੱਲ ਕਰਦਾ, ਅੱਜ ਕੱਲ੍ਹ ਜਿੰਨੀਆਂ ਫਿਲਮੀਆਂ ਬਣਦੀਆਂ, ਜਿੰਨੀਆਂ ਦੁਨੀਆਂ 'ਚ ਹਿਸਟਰੀਆਂ ਲਿਖੀ ਜਾ ਰਹੀਆਂ ਸਿੱਖੀ ਮੁਤਲਕ, ਸਭ ਨੂੰ ਨਾਮ ਭੁੱਲਾ, ਉਹਨਾਂ 'ਚ ਨਾਮ ਦੀ ਗੱਲ ਹੈ ਨਹੀਂ, ਬਾਕੀ ਸਭ ਕੁਛ ਹੀ ਸਭ ਕੁਛ ਲਿਖੀ ਜਾਂਦੀ ਆ। ਗੁਰੂ ਮਹਾਰਾਜ ਕਹਿੰਦੇ ਵੀ ਗੱਲ ਹੀ ਨਾਨਕ ਗੱਲਾਂ ਝੂਠੀਆਂ, ਸੱਚਾ ਨਾਮ ਸੰਭਾਲ, ਗੱਲ ਨਾਮ ਦੀ ਹੈ ਸਾਰੀ ਬਾਣੀ 'ਚ। ਸਾਡਾ ਐਡਾ ਵੱਡਾ ਰਾਜ ਹੋਇਆ, ਸਭ ਕੁਛ ਹੈ, ਸਿੱਖੀ ਰਾਜ ਸਾਰੇ, ਲੇਕਿਨ ਜੇ ਸਾਰੀ ਹਿਸਟਰੀ ਪੜ੍ਹੋ ਨਾਮ ਤੋਂ ਸਾਰੀ ਦੂਰ ਹੈ, ਕੋਈ ਗੱਲ ਨਾਮ ਦੀ ਨਹੀਂ ਹੈ ਵਿੱਚ। ਪੁਰਾਤਨ ਸਿੰਘਾਂ ਜਿਸ ਵੇਲੇ ਚੱਲਣਾ 'ਚ ਰਹੇ ਸੀ ਉਹਨਾਂ 'ਚ ਨਾਮ ਦੀ ਗੱਲ ਸੀ ਸਾਰੀ, ਤਾਂ ਜਿਹੜੇ ਮਾਰ ਕੇ ਮਾਰ ਗਏ ਸਾਰੇ, ਲੇਕਿਨ ਜੂ ਜੂ ਇਹ ਗਾਂ ਫਿਰ ਇਹ ਆਇਆ ਰਾਜ ਰੂਜ ਸਭ ਕੁਛ, ਨਾਮ ਭੁੱਲਦਾ ਗਿਆ, ਬਾਕੀ ਕਰਪਸ਼ਨ ਆਉਂਦੀਆਂ ਗਈਆਂ ਸਭ ਕੁਛ। ਮਹਾਰਾਜ ਦਾ ਹੁਕਮ ਹੈ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾ ਮਨੇ ਮਿੱਠਾ। ਔਰ ਦੇਖੋ ਫਿਰ ਉਹ ਗੁਰਸਿੱਖ ਦਰਗਾਹ ਤੱਕ ਜਾਏਗਾ, ਹਰ ਦਰਗੇ ਗੁਰਸਿੱਖ ਪਹਿਨ ਆਈ ਹੈ, ਪਹਿਨ ਆਈਆਂ ਹੈ ਵੀ ਉੱਥੇ ਉਹਨਾਂ ਨੂੰ ਸਰੂਪਾ ਮਿਲਦਾ ਦੇ ਆ ਉੱਥੇ ਕਿੰਗ ਦਰਗਾਹ ਕੀ ਹੈ ਦਰਗਾਹ ਉਰਦੂ ਦਾ ਲਫਜ਼ ਹੈ ਅੰਗਰੇਜ਼ੀ 'ਚ ਇਹਨੂੰ ਕਿੰਗਡਮ ਆਫ ਗੋਡ ਕਹਿੰਦੇ ਆ ਔਰ ਦਰਗਾਹ ਮੁਸਲਮਾਨੀ ਲਫਜ਼ ਹੈ ਗਾਹ ਮੈਨੇ ਜਗ੍ਹਾ ਦਰ ਮੈਨੇ ਦਰਵਾਜ਼ਾ ਇਸ ਕਰਕੇ ਅੰਗਰੇਜ਼ੀ 'ਚ ਕਿੰਗਡਮ ਆਫ ਗੋਡ ਸਾਡੇ ਦਰਬਾਰ ਵੀ ਕਹਿੰਦੇ ਆ ਅੰਦਰਲਾ ਔਰ ਲੇਕਿਨ ਦਰਗਾਹ ਜਿਹੜਾ ਲਫਜ਼ ਹੈ ਦਰਗੇ ਮੁਸਲਮਾਨਾਂ ਲਫਜ਼ ਜ਼ਿਆਦਾ ਕਿਉਂਕਿ ਕਈ ਮੁਸਲਮਾਨ ਸਿੱਖ ਬਣਦੇ ਜਾ ਰਹੇ ਸੀ ਸਾਰੇ ਸਾਰੇ ਇਸ ਕਰਕੇ ਹਰ ਦਰਗਾਹ ਗੁਰਸਿੱਖ ਪਹਿਨਾਈ ਹੈ ਉੱਥੇ ਜਿਹੜਾ ਗੁਰਸਿੱਖ ਹੈ ਜਿਹਨੇ ਗੁਰੂ ਧਾਰਿਆ ਇਸ ਤਰੀਕੇ ਨਾਲ ਗੁਰੂ ਦਾ ਸਿੱਖ ਹੈ ਔਰ ਉਹ ਜਿਹਨਾਂ ਮੇਰਾ ਸਤਿਗੁਰੂ ਤੁੱਠਾ ਉੱਥੇ ਵੀ ਸਤਿਗੁਰੂ ਹੈ ਜਿਹਨਾਂ 'ਤੇ ਉਹ ਫਿਰ ਤੁੱਠਾ ਹੁੰਦਾ ਮਤਲਬ ਜਿਹੜੇ ਸਤਿਗੁਰੂ ਦੀ ਖੁਸ਼ੀ ਲੈਣ ਕਿਉਂਕਿ ਸਤਿਗੁਰੂ ਐਸਾ ਲਫਜ਼ ਖੁੱਲ੍ਹਿਆ ਹੈ ਕਿ ਇਨਸਾਨ ਨਹੀਂ ਹੈ ਔਰ ਸਾਰੇ ਸਤਿਗੁਰੂ ਜੇ ਸਤਿਗੁਰੂ ਸਮਝ ਗਏ ਆ ਪਾਲਾਂ ਛੇਤੀਆਂ ਸਮਝ ਆਉਣਗੀਆਂ ਕਿ ਭਈ ਸਤਿਗੁਰ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਅਸੀਂ ਉਸ ਤਾਕਤ ਨੂੰ ਨਿਰਾਸ਼ ਕੀਤਾ ਉਹਦੀ ਜਗ੍ਹਾ ਕਦੀ ਗ੍ਰੰਥ ਸਾਹਿਬ ਨੂੰ ਪੂਜ ਲੈਂਦੇ ਕਦੀ ਕਿਸੇ ਗੁਰੂ ਨੂੰ ਕਿਸੇ ਬੰਦਿਆਂ ਨੂੰ ਸਤਿਗੁਰੂ ਸਾਰਾ ਉਹਦੇ ਉਹ ਉਹਨੂੰ ਤਾਂ ਕੋਈ ਖੁਸ਼ ਕਰਦਾ ਹੀ ਨਹੀਂ ਹੈ ਉਸ ਪਾਵਰ ਨੂੰ ਕਿਉਂਕਿ ਇਨਸਾਨ ਦੇ ਲੇਕਿਨ ਹੌਲੀ ਹੌਲੀ ਸਿੱਖੀ 'ਚ ਲੋਅ ਆ ਰਹੀ ਹੈ ਵੀ ਸਤਿਗੁਰੂ ਇਨਸਾਨ ਨਾ ਕੋਈ ਗੁਰੂ ਇਹਦੀ ਜਗ੍ਹਾ ਮਿਲ ਸਕਦਾ ਨਾ ਕੋਈ ਹੋਰ ਕੋਈ ਕਿਤਾਬ ਜਾਂ ਕੁਛ ਨਹੀਂ ਇਹ ਸਤਿਗੁਰੂ ਐਸਾ ਹੈ ਵੀ ਜਿਹੜਾ ਕਿ ਸਾਡਾ ਅਸੀਂ ਰੱਜ ਕੇ ਅਦਬ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਲੇਕਿਨ ਅਸੀਂ ਹੋਸ਼ ਕਰਨੀ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨੂੰ ਗਿਆਨ ਗੱਦੀ ਦਿੱਤੀ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ ਆਪਣੇ ਸ਼ਬਦ ਹੀ ਪਹਿਲਾਂ ਲਿਖ ਗਏ ਰੇਮਨ ਐਸੋ ਕਰਸਨ ਆਸਾ ਗਿਆਨ ਗੁਰੂ ਔਰ ਆਤਮਾ ਦੀ ਗੱਲ ਹੋਏਗੀ ਗਿਆਨ ਗੁਰੂ ਆਤਮ ਉਪਦੇਸੋ ਨਾਮ ਇਹ ਸਤਿਗੁਰੂ ਨੂੰ ਅਸੀਂ ਨਿਰਾਸ਼ ਕੀਤਾ ਅਤੇ ਇਹ ਜਦੋਂ ਇਹ ਅੰਦਰ ਖੁਸ਼ ਹੋ ਗਿਆ ਸਭ ਕਲਾ ਵਰਤੇ ਜਾਣੀਆਂ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਇਨਸਾਨ ਨਹੀਂ ਹੈ ਇਸੇ ਕਰਕੇ ਇੱਥੇ ਸਤਿਗੁਰੂ ਅਸੀਂ ਫਿਰ ਛਿੱਕਾ ਅਖੀਰਲਾ ਦਰਾਈਏ ਗੁਰਸਿੱਖਾਂ ਮਨੇ ਵਾਧ ਆਈਆਂ ਮਤਲਬ ਚੜ੍ਹਦੀਆਂ ਕਲਾਂ ਅੰਦਰ ਹੈ ਵਾਧ ਆਈਆਂ ਜਿਨ ਮੇਰ ਜਦੋਂ ਅੰਦਰ ਸਤਿਗੁਰੂ ਦੇ ਦਰਸ਼ਨ ਹੋ ਗਏ ਡਿੱਠਾ ਅੰਦਰ ਹੈ ਅੰਦਰ ਦਰਸ਼ਨ ਹੋਣੇ ਬਾਹਰ ਦੇਖਣਾ ਗੁਰਸਿੱਖਾਂ ਮਨੇ ਵਾਧ ਆਈਆਂ ਜਿਨ ਮੇਰਾ ਸਤੇ ਗੁਰੂ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨੇ ਮਿੱਠਾ ਹਰ ਦਰਗੇ ਗੁਰਸਿੱਖ ਭੈਣ ਆਈ ਹੈ ਜਿਨ ਹੈ ਮੇਰਾ ਸਤੇ ਗੁਰ ਤੁੱਠਾ ਜਾਂ ਨਾ ਉਸ ਗੁਰਸਿੱਖ ਦੀ ਉੱਥੇ ਸਰੋਪਾ ਲੈ ਕੇ ਖੜ੍ਹੇ ਹੁੰਦੇ ਉਹਦੀ ਐਂਟਰੀ ਆ ਉਸ ਬਾਕੀਆਂ ਨੂੰ ਐਂਟਰ ਨਹੀਂ ਹੋਣ ਦਿੰਦਾ ਜਾਂਦੇ ਦਰਗਾਹ ਦੇ ਵਿੱਚ ਇਸ ਕਰਕੇ ਉਸ ਸਿੱਖ ਦਾ ਉੱਥੇ ਮਾਣ ਹੈ ਹਰ ਦਰਗੇ ਗੁਰਸਿੱਖ ਭੈਣ ਆਹੀ ਹੈ ਜਿਨਹੇ ਮੇਰਾ ਸਤਿਗੁਰ ਤੁੱਠਾ ਸਤਿਗੁਰ ਦੀ ਸਪੈਲਿੰਗ ਦੇਖੋ ਸੈਲਫ ਐਕਸਪਲੇਨੇਟਰੀ ਹੈ ਕਿਹੜਾ ਗੁਰ ਰਾਰੇ ਨੂੰ ਔਂਕੜ ਔਰ ਇਹੋ ਜਪ ਦੇ ਵਿੱਚ ਪਹਿਲਾਂ ਆ ਗਿਆ ਹੈ ਗੁਰ ਈਸ਼ਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜਪ ਦੇ ਵਿੱਚ ਹੀ ਹੈ ਕਾਲ ਬਾਣੀ ਜਿਹੜੀ ਹੈ ਜਿਹੜੀ ਕਿ ਬਾਬੇ ਨਾਨਕ ਕਿਸੇ ਗੁਰੂ ਦੀ ਬਾਣੀ ਨਹੀਂ ਹੈ ਕਾਲਪੁਰਖ ਵੱਲੋਂ ਨਾਨਕ ਜੋਤ ਨੂੰ ਜਪ ਸਾਹਿਬ ਆਏ ਆ ਔਰ ਉਹਦੇ 'ਚ ਕਹਿੰਦੇ ਹੇ ਨਾਨਕ ਆ ਗੁਰ ਦੇਖ ਇਹ ਤੂੰ ਤੂੰ ਗੁਰ ਈਸ਼ਰ ਦੇਵਤੇ ਨੂੰ ਨਹੀਂ ਮਹਾਦੇਵ ਨੂੰ ਨਹੀਂ ਪੂਜਣਾ ਤੂੰ ਤੂੰ ਗੋਰਖ ਨੂੰ ਨਹੀਂ ਮੰਨਣਾ ਯੋਗੀ ਦੀਆਂ ਨੂੰ ਤੂੰ ਬ੍ਰਹਮਾ ਨੂੰ ਨਹੀਂ ਮੰਨਣਾ ਤੂੰ ਇਸ ਗੁਰ ਨੂੰ ਮੰਨਣਾ ਇਸ ਕਰਕੇ ਸਾਡਾ ਗੁਰ ਰਾਜੇ ਨੂੰ ਔਂਕੜ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਉਹ ਸੱਤੇ ਗੁਰ ਔਰ ਅਸੀਂ ਇਕੱਲੇ ਗੁਰ ਦੇ ਸਿੱਖ ਨਹੀਂ ਹੈ ਰੋਜ਼ ਪੜ੍ਹਦੇ ਹੋ ਤੁਸੀਂ ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠੇ ਹਰ ਨਾਮ 'ਤੇ ਆਵੇ ਅਸੀਂ ਇਸ ਤਾਕਤ ਨੂੰ ਮੰਨਣ ਵਾਲੇ ਹਾਂ ਔਰ ਜਿਹਨਾਂ ਨਾ ਮਤਲਬ ਜਾਂ ਨਾਨਕ ਇੱਥੇ ਆਣ ਕੇ ਫਿਰ ਗਰੀਬੀ ਆ ਗਈ ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ ਅਖੀਰਲੇ ਚ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਤਾਂ ਬਹੁਤ ਗਰੀਬ ਹੈ ਹਰ ਹਰ ਹੋਇਆ ਕਹਿੰਦਾ ਜਨ ਨਾਨਕ ਜਨ ਨਾਨਕ ਮੈਨੂੰ ਵੀ ਮਤਲਬ ਇੱਥੇ ਕੱਕੇ ਨੂੰ ਔਂਕੜ ਦੇ ਕੇ ਮਹੱਲਾ ਦੇਖੋ ਮਹੱਲਾ ਚੌਥਾ ਹਰ ਹਰ ਹੋਇਆ ਹਰ ਹਰ ਮਨੇ ਉੱਠਾ ਗੁਰਸਿੱਖਾਂ ਦੇ ਅੰਦਰ ਉੱਠਣਾ ਕਹਿੰਦੇ ਉੱਗ ਉੱਗ ਪੈਂਦਾ ਨਾਮ ਫਿਰ ਔਰ ਗੁਰਸਿੱਖਾਂ ਔਰ ਦੇਖੋ ਪਿਛਲੀ ਐਡੀਟਿੰਗ ਹੁਣ ਆਉਣ ਲੱਗੀ ਹੈ ਚਾਰ ਛੰਦ ਚੌਵਾਂ ਛੰਦਾਂ ਦਾ ਛੱਕਾ ਹੈ ਤਾਂ ਇਹਨੂੰ ਛੱਕੇ ਛੰਦ ਕਹਿੰਦੇ ਆ ਹਾਲੀ ਚਾਰ ਹੀ ਲਾਏ ਹੈ ਅਸੀਂ ਬਾਕੀ ਵੀ ਪੰਜ ਛੱਕੇ ਲਿਆ ਕੇ ਪੰਜ ਚੌਕਾ 20 ਛੰਦ ਲਈ ਹੋਰ ਲਿਆਉਣੇ ਇਸੇ ਚਾਲ ਦੇ ਉਹ ਅਸੀਂ ਅਗਲੀਆਂ ਟੇਪਾਂ 'ਚ ਆਪਦਾ ਗਿਆਨ ਲਾਂਗੇ ਅਤੇ ਇਸ ਕਰਕੇ ਦੋ ਡੰਡੀਆਂ ਚੌਕਾ ਐਡੀਟਿੰਗ ਦੇਖੋ ਦੋ ਡੰਡੀਆਂ 12 ਦੋ ਡੰਡੀਆਂ 19ਵਾਂ ਛੰਦ ਉੱਨੀ ਛੰਦਾਂ ਦੀ ਚਾਲ ਹੈ, ਮੇਰਾ ਸਤਿਗੁਰੂ ਮੇਰਾ ਸਤਿਗੁਰੂ, ਕਈ ਕਿਸਮ ਦੇ ਛੰਦ ਹੈ, ਅਸੀਂ ਉਹ ਸਾਰੇ ਲਿਆਵਾਂਗੇ। ਦੇਖੋ ਉੱਨੀ ਛੰਦ, ਇੰਨੇ ਕਿੱਡਾ ਵੱਡਾ ਗਿਆਨ ਆ। ਇਸ ਕਰਕੇ ਅਸੀਂ ਸਾਰੇ ਪੰਥ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਆਸਾ ਦੀ ਵਾਰ ਦੇ ਨਾਲ ਤੋੜ ਤੋੜ ਕੇ ਨਾ ਲਾਓ, ਇਕੱਲੇ ਗਾਓ। ਔਰ ਪਹਿਲਾ ਛੱਕਾ ਅਸੀਂ ਜਿਹੜਾ ਇੱਕ ਵਾਰੀ ਸਾਰੇ ਛੱਕਾ ਜਿਹੜਾ ਛੰਦ ਹੈ ਇਸ ਛੱਕੇ 'ਤੇ ਪੜ੍ਹ ਲਈਏ। ਆਸਾ ਮਹੱਲਾ ਚੌਥਾ ਪੰਨਾ ਹੈ 450-451। ਜਿਨ ਅੰਤਰੇ ਹਰ ਹਰ ਪ੍ਰੀਤ ਹੈ ਅਤੇ ਜਨ ਸੁਗਰ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲੇ ਚੁੱਕੇ ਬੋਲਦੇ ਵੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਾਹੀਂ ਹਰ ਮਾਣ ਨਿਮਾਣੇ, ਜਾਂ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਜਿੱਥੇ ਜਾਏ ਬਹੇ ਮੇਰਾ ਸਤਿ ਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰੇ ਮੁੱਖੇ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ 'ਤੇ ਆਵਾ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੇਂ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹੋਰ ਖਾਏ ਕਨੇਰੀ, ਜਾਂ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਗੁਰਸਿੱਖਾਂ ਮਨੇ, ਦੇਖੋ ਗੁਰਸਿੱਖਾਂ ਲਈ ਹੈ, ਕਿਤੇ ਸੰਤ ਸਾਧ ਨਹੀਂ ਲਿਖੇ, ਸਭ ਗੁਰਸਿੱਖ ਲਾਉਂਦੇ ਸੀ ਗੁਰੂ ਪਦਵੀਆਂ ਵੀ। ਗੁਰਸਿੱਖਾਂ ਮਨੇ ਵਾਧ ਆਈਆਂ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨੇ ਮਿੱਠਾ, ਹਰ ਦਰਗੇ ਗੁਰਸਿੱਖ ਪੈ ਨਾਹੀਏ, ਜਿਨਹੈ ਮੇਰਾ ਸਤਿਗੁਰ ਤੁੱਠਾ, ਜਾਂ ਨਾਨਕ ਹਰ ਹਰ ਹੋਇਆ ਹਰ ਹਰ ਮਨੇ ਉੱਠਾ, ਉਹ ਹਰ ਹਰ ਅੰਦਰ ਕੀ ਹੁੰਦਾ। ਇੱਦਾਂ ਗੁਰੂ ਨਾਨਕ ਸਾਹਿਬ ਨਾਲ ਨਾਮ ਜਪਿਆ ਉਹ ਲਿਖ ਗਏ, ਔਰ ਹਰ ਗੁਰਸਿੱਖ ਦੇ ਫਿਰ ਅੰਦਰ ਕਾਲ ਪੁਰਖ ਦੀ ਕਿਰਪਾ ਨੂੰ ਚੱਲ ਪੈਂਦਾ। ਇੱਕ ਆਖੇ
ਸਬਦ ਪਾਖੇ ਅਰਦੇ ਉਰਦ ਦਿਨ ਰਾਤੇ। ਸਿੱਖੋ ਸਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ